ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਰਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਰਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਭਗਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਜਗਤ ਜਲੰਦੇ ਨੂੰ ਤਾਰਨਹਾਰ ਸਰਬ ਦੁੱਖਾਂ ਦੇ ਹਾਰਕ ਸਰਬ ਦੁਨੀਆਂ ਨੂੰ ਸਰਬ ਮਾਤਲੋਕ ਲੋਕੀ ਸਤਿਗੁਰੂ ਪਾਤਸ਼ਾਹ ਜੀ ਖੰਡਾ ਬ੍ਰਹਿਮੰਡਾਂ ਨੂੰ ਆਤਮਕ ਸੁੱਖ ਦੇਣਹਾਰ ਹਨ। ਗੁਰਸਿੱਖਾਂ ਦੀ ਹਮੇਸ਼ਾ ਹੀ ਇਸ ਲਈ ਅਰਦਾਸ ਹੁੰਦੀ ਹੈ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਬੇਅੰਤ ਗੁਣਾਂ ਦੇ ਭੰਡਾਰੇ ਹਨ। ਇਸ ਲਈ ਬੇਨਤੀ ਅਰਦਾਸ ਗੁਰੂ ਕਾ ਸਿੱਖ ਕਰਦਾ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਬਾਰਾ ਉਬਰਾ ਤਿਤ ਲਹੋ ਵਾਰ। ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਇੱਥੇ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਅਥਵਾ ਜਿੱਥੇ ਵੀ ਸਿੱਖ ਦੁਨੀਆਂ ਵਿੱਚ ਵਸਦੇ ਹਨ ਉਹਨਾਂ ਦੇ ਮਨ ਵਿੱਚ ਤਮੰਨਾ ਹੁੰਦੀ ਹੈ, ਆਸਾ ਹੁੰਦੀ ਹੈ, ਸ਼ਰਧਾ ਹੁੰਦੀ ਹੈ ਕਿ ਅਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰ ਸਕੀਏ। ਗੁਰੂ ਕਾ ਸਿੱਖ ਰੋਜ਼ਾਨਾ ਅਰਦਾਸ ਕਰਦਾ ਹੈ ਕਿ ਮਹਾਰਾਜ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਬਹੁਤ ਸਾਰੀਆਂ ਗੁਰੂ ਕੀਆਂ ਸਿੱਖ ਸੰਗਤਾਂ ਸਤਿਗੁਰੂ ਦੇ ਦੁਆਰੇ ਤੇ ਹਾਜ਼ਰ ਹੋਈਆਂ ਹਨ। ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਜੋ ਸਰਬ ਜੀਵਾਂ ਦੀ ਕਲਿਆਣ ਵਾਸਤੇ ਆਪਾਂ ਨੂੰ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਕਥਾ ਦਾ ਸੁਭਾਗ ਸਮਾਂ ਆਇਆ ਹੈ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪਨੀਤ ਭਏ ਸੁਖ ਸੈਲ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਭਾਈ ਗੁਰੂ ਦੀ ਇਹੀ ਐਸੀ ਅਗਮ ਅਗਾਧ ਕਥਾ ਹੈ ਜਿਹਦੇ ਨਾਲ ਸੈਲ ਪੱਥਰ ਵੀ ਤਰ ਜਾਂਦੇ ਹਨ। ਸੋ ਜਾਂ ਕਠੋਰ ਚਿੱਤ ਜਿਹੜੇ ਸਾਡੇ ਹਨ, ਪੱਥਰਾਂ ਵਰਗੇ ਦਿਲ, ਆਪਾਂ ਆਮ ਕਹਾਵਤ ਚ ਕਹਿ ਦਿੰਦੇ ਹਾਂ ਕਿ ਤੇਰਾ ਤਾਂ ਦਿਲ ਜਿਹੜਾ ਹੈ ਇਹ ਪੱਥਰ ਦੀ ਨਿਆਈ ਹੈ, ਪਾਪ ਪਤੀਜ ਦਾ ਨਹੀਂ, ਉਹ ਵੀ ਮਨ ਢਲ ਜਾਂਦੇ ਹਨ। ਪਰ ਤੱਕ ਪੱਥਰ ਵੀ ਪੰਜਾ ਸਾਹ ਬਣ ਜਾਂਦੇ ਹਨ। ਸਾਧ ਸਿੰਘ ਜੀ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕਰਕੇ ਆਪਾਂ ਨੂੰ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਦਾ ਹੁਕਮ ਹੈ ਕਿ ਕਲਯੁਗ ਦੇ ਵਿੱਚ ਸਭ ਤੋਂ ਵੱਡਾ ਪ੍ਰਧਾਨ ਸਾਧਨ ਹੈ ਜੋ ਭਗਤੀ ਦਾ, ਪ੍ਰਭੂ ਮੇਲ ਮਿਲਾਪ ਦਾ, ਉਹ ਗੁਰੂ ਦੀ ਕੀਰਤੀ ਹੈ, ਗੁਰੂ ਦੀ ਮਹਿਮਾ ਹੈ। ਇਸ ਵਾਸਤੇ ਕਲਯੁਗ ਮੈਂ ਕੀਰਤਨ ਪ੍ਰਧਾਨ ਹੈ, ਗੁਰਮੁਖ ਜਪੀਏ ਲਾਏ ਧਿਆਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਭਾਈ ਜਿਹੜੇ ਗੁਰੂ ਕੇ ਸਿੱਖ ਧਿਆਨ ਦੇ ਨਾਲ ਗੁਰੂ ਕੀ ਮਹਿਮਾ ਵਡਿਆਈ ਨੂੰ, ਕੀਰਤਨ ਨੂੰ ਸੁਣਦੇ ਹਨ, ਉਹ ਸੁਣਾਉਣ ਵਾਲੇ ਵੀ ਤੇ ਸੁਣਨ ਵਾਲੇ ਵੀ ਗਾਵਤੀ ਉਧਰੇ ਸੁਣਤੀ ਉਧਰੇ ਬਿਨਸੀ ਪਾਪ ਕਨੇਰੇ ਸਤਿਗੁਰੂ ਜੀ ਐਸੀ ਬਖਸ਼ਿਸ਼ ਕਰ ਦਿੰਦੇ ਹਨ। ਅੱਜ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਜੀ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਹੈ। ਸਾਰੇ ਸਿੱਖ ਜਗਤ ਨੂੰ ਇਸ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਸਤਿਗੁਰੂ ਪਾਤਸ਼ਾਹ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤਤ ਸੋ ਤਤ ਮਿਲਾਇਓ। ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਕਿਰਪਾ ਹੈ ਕਿ ਸੰਸਾਰ ਦੇ ਵਿੱਚ ਜੋ ਪ੍ਰਭੂ ਦੀ ਤਲ ਜੋਤ ਹੈ ਉਹ ਪ੍ਰਗਟ ਹੋਈ, ਉਸ ਨੇ ਆਪਣਾ ਨਾਮ ਨਾਨਕ ਕਹਾਇਆ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਹ ਗੁਰੂ ਨਾਨਕ ਸੰਸਾਰ ਦੇ ਵਿੱਚ ਪ੍ਰਗਟ ਹੋਏ, ਜਿਹਦੇ ਵਾਸਤੇ ਭਾਈ ਗੁਰਦਾਸ ਜੀ ਨੇ ਮਹਿਮਾ ਵਡਿਆਈ ਕਰਦਿਆਂ ਹੋਇਆ ਬਚਨ ਉਚਾਰੇ ਹਨ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਇਆ। ਉਹ ਸਤਿਗੁਰੂ ਜੀ ਨੇ ਕਿਰਪਾ ਕਰਕੇ ਆਪਣੀ ਜੋਤ ਜਦੋਂ ਦੂਸਰੀ ਥਾਂ ਤੇ ਟਿਕਾਉਣਾ ਕੀਤੀ ਤੇ ਉਹ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਨੂੰ ਤਾਰਨਹਾਰ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੱਜ ਅਵਤਾਰ ਪੁਰਬ ਹੈ। ਸਾਧ ਸੰਗਤ ਜੀ, ਮਾਲਵੇ ਦੇ ਵਿੱਚ ਪਾਵਨ ਸਥਾਨ ਹੈ ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਟੁੱਟੀਆਂ ਗੰਢੀਆਂ ਹਨ, ਜਿੱਥੇ ਮੁਕਤੀ ਦਾ ਦਾਨ ਬਖਸ਼ਿਸ਼ ਕੀਤਾ ਹੈ ਸ੍ਰੀ ਮੁਕਤਸਰ ਸਾਹਿਬ ਵਰਸਾਇਆ ਹੈ, ਜਿੱਥੇ ਮਹਾਨ ਯੋਧਿਆਂ ਨੇ ਯੁੱਧ ਲੜਦਿਆਂ ਹੋਇਆ ਮੈਦਾਨੇ ਜੰਗ ਦੇ ਵਿੱਚ ਪੁਰਜਾ ਪੁਰਜਾ ਕਟਵਾ ਕੇ ਵੀ ਸਤਿਗੁਰੂ ਪਾਤਸ਼ਾਹ ਦੀਆਂ ਆਸ਼ੀਰਵਾਦਾਂ ਪ੍ਰਾਪਤ ਕੀਤੀਆਂ ਭਾਈ ਮਹਾ ਸਿੰਘ ਜੀ ਵਰਗੇ ਯੋਧਿਆਂ ਨੇ। ਉਸ ਸਥਾਨ ਤੋਂ 10 ਕਿਲੋਮੀਟਰ ਪਹਿਲਾਂ ਕੋਟਕਪੁਰੇ ਵਾਲੇ ਪਾਸੇ ਮੱਤੇ ਕੀ ਸਰਾਂ ਆਉਂਦੀ ਹੈ। ਸਾਧ ਸੰਗਤ ਜੀ, ਅੱਜ ਕੱਲ੍ਹ ਇਹਨੂੰ ਨਾਗੇ ਦੀ ਸਰਾਜ ਵੀ ਕਿਹਾ ਜਾਂਦਾ ਹੈ, ਕਿਉਂਕਿ ਜਦੋਂ ਸਤਿਗੁਰੂ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ 1504 ਈਸਵੀ ਵਿੱਚ, ਉਦੋਂ ਭਾਰਤ ਦੇ ਵਿੱਚ ਤਖ਼ਤ ਦੀ ਬੜੀ ਲੜਾਈ ਸੀ। ਇੱਕ ਪਾਸੇ ਇਬਰਾਹਿਮ ਲੋਧੀ ਸੀ ਜਿਹੜਾ ਦਿੱਲੀ ਦੇ ਤਖ਼ਤ ਦਾ ਬਾਦਸ਼ਾਹ ਸੀ, ਅਤੇ ਮੁਗਲਾਂ ਦਾ ਬਾਦਸ਼ਾਹ ਦੂਸਰੇ ਪਾਸੇ ਬਾਬਰ ਸੀ। ਬਾਬਰ ਦਾ ਅਤੇ ਇਬਰਾਹਿਮ ਦਾ ਆਪਸ ਵਿੱਚ ਝਗੜਾ ਚੱਲਦਾ ਰਹਿੰਦਾ ਸੀ। ਇਹਨਾਂ ਝਗੜਿਆਂ ਦੇ ਵਿੱਚ ਇੱਕ ਵਾਰ ਇਸ ਪ੍ਰਗਟੇ ਦੇ ਵਿੱਚ ਵੀ ਬਹੁਤ ਤਬਾਹੀ ਹੋਈ, ਜਿਹਦੇ ਵਿੱਚ ਇਹ ਜਿਹੜੀ ਮੱਤੇ ਦੀ ਸਰਾਂ ਇਹ ਵੀ ਉਸ ਤਬਾਹੀ ਦਾ ਕਾਰਨ ਬਣ ਗਈ, ਜਿਹੜੀ ਪੂਰੀ ਤਰ੍ਹਾਂ ਢਾਈ ਗਈ। ਸੋ ਕੁਛ ਸਮਾਂ ਬਾਅਦ ਇਹਦੇ ਨੇੜੇ ਇੱਕ ਵੱਡਾ ਥੇਹ ਸੀ ਜਿੱਥੇ ਇੱਕ ਨਾਂਗਾ ਸਾਧੂ ਵੱਸਦਾ ਸੀ। ਸੋ ਉਸ ਨੇ ਦੁਬਾਰਾ ਪਿੰਡ ਬੰਨਿਆ, ਜਿਸ ਕਰਕੇ ਇਸ ਦਾ ਨਾਂ ਨਾਂਗੇ ਦੀ ਸਰਾਂ ਪ੍ਰਚਲਿਤ ਹੋ ਗਿਆ। ਪ੍ਰਭੂ ਵਿਚਾਰ, ਸੋ 1504 ਈਸਵੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਮਹਾਨ ਸਤਿਕਾਰਯੋਗ ਬਾਬਾ ਫੇਰੂ ਜੀ ਦੇ ਗ੍ਰਹਿ ਵਿਖੇ ਮਾਤਾ ਸਵਰਾਜ ਜੀ, ਜਿਹਦਾ ਆਨੰਦ ਕਾਰਜ ਵਿਆਹ ਤੋਂ ਬਾਅਦ ਜਿਸਦਾ ਨਾਮ ਮਾਤਾ ਦਇਆ ਕੌਰ ਜੀ, ਮਾਤਾ ਦਇਆ ਕੌਰ ਜੀ ਦੀ ਕੁੱਖੋਂ ਸਤਿਗੁਰੂ ਪਾਤਸ਼ਾਹ ਜੀ ਆਪ ਪ੍ਰਗਟ ਹੋਏ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਪਾਤਸ਼ਾਹੀਆਂ ਦੀਆਂ ਲੜਾਈਆਂ ਵਿੱਚ ਇਹ ਮੱਤੇ ਦੀ ਥੇਹ ਦਾ ਨੁਕਸਾਨ ਹੋਇਆ ਅਤੇ ਸਤਿਗੁਰੂ ਪਾਤਸ਼ਾਹ ਦੇ ਪਿਤਾ ਜੀ ਬਾਬਾ ਫੇਰੂ ਜੀ, ਜਿਨ੍ਹਾਂ ਦਾ ਕਾਰੋਬਾਰ ਦੀ ਸਾਂਝ ਸੀ ਤਖ਼ਤਮਲ ਦੇ ਨਾਲ, ਤਖ਼ਤਮਲ ਖਡੂਰ ਸਾਹਿਬ ਦੇ ਰਹਿਣ ਵਾਲਾ ਸੀ, ਇਸ ਪ੍ਰਗੜੇ ਵਿੱਚ ਇੱਧਰ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਵਿੱਚ ਉਸਦਾ ਕਾਰੋਬਾਰ ਸੀ। ਸਾਧ ਸਿੰਘ ਜੀ, ਇੱਥੇ ਆ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਬਾਬਾ ਫੇਰੂ ਜੀ ਵੀ ਆ ਕੇ ਖਡੂਰ ਸਾਹਿਬ ਵੱਸ ਗਏ। ਇੱਥੇ ਆ ਕੇ ਉਹਨਾਂ ਨੇ ਆਪਣਾ ਕਾਰੋਬਾਰ ਆਰੰਭ ਕਰ ਲਿਆ। ਇਸ ਦੇ ਸੰਬੰਧ ਵਿੱਚ ਹੀ ਬਾਬਾ ਫੇਰੂ ਜੀ ਨੇ ਇਹ ਕਰਿਆਨੇ ਦੀ ਦੁਕਾਨ ਖੋਲ੍ਹ ਲਈ ਕਿ ਇੱਥੇ ਆਪਣਾ 10-9 ਦੀ ਕਿਰਤ ਕਰਦੇ, ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਨਾ ਕਿ ਧਰਮ ਦੀ ਕਿਰਤ ਕਰਨੀ ਸਿੱਖ ਵਾਸਤੇ ਜ਼ਰੂਰੀ ਹੈ, ਵਿਹਲੇ ਰਹਿ ਕੇ ਨਹੀਂ ਖਾਣਾ, ਸੋ ਖੋ ਖੰਜ ਕੇ ਨਹੀਂ ਖਾਣਾ, ਧਰਮ ਦੀ ਕਿਰਤ ਕਰਦਿਆਂ ਹੋਇਆ ਇੱਥੇ ਗੁਜ਼ਾਰਾ ਕਰਦੇ ਰਹੇ। ਸੋ ਜਦੋਂ ਬਾਬਾ ਫੇਰੂ ਜੀ ਨੇ ਅਕਾਲ ਚਲਾਣਾ ਕੀਤਾ ਉਸ ਸਮੇਂ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਮਰ 22 ਸਾਲ ਦੀ ਸੀ। ਇਹ ਸਾਰਾ ਕਾਰੋਬਾਰ ਘਰ ਦਾ ਗੁਰੂ ਅੰਗਦ ਸਾਹਿਬ ਬਾਬਾ ਲਹਿਣਾ ਜੀ ਨੇ ਆਪ ਸਾਂਭ ਲਿਆ। ਇਹ ਵੀ ਧਾਰਮਿਕ ਗ੍ਰੰਥਾਂ ਦੇ ਵਿੱਚ ਅੰਕਿਤ ਹੈ ਕਿ ਉਸ ਸਮੇਂ ਲੋਕ ਯਾਤਰਾਵਾਂ ਤੇ 6 ਮਹੀਨਿਆਂ ਬਾਅਦ ਸਾਲ ਬਾਅਦ ਇਕੱਠੇ ਹੋ ਕੇ ਜਾਇਆ ਕਰਦੇ ਸਨ। ਬਾਬਾ ਫੇਰੂ ਜੀ ਬਹੁਤ ਧਾਰਮਿਕ ਬਿਰਤੀ ਦੇ ਮਹਾਂਪੁਰਖ ਸਨ, ਉਹ ਯਾਤਰਾਵਾਂ ਤੇ ਲੈ ਕਰਕੇ ਸੰਗਤਾਂ ਨੂੰ ਨਾਲ ਜਾਇਆ ਕਰਦੇ ਸਨ। ਜਦੋਂ ਉਹ ਅਕਾਲ ਚਲਾਣਾ ਕਰ ਗਏ ਤੇ ਇਹ ਸੇਵਾ ਬਾਬਾ ਲਹਿਣਾ ਜੀ ਦੀ ਸਾਂਭ ਲਈ, ਯਾਤਰਾ ਤੇ ਇਹ ਆਪ ਜਾਣ ਲੱਗ ਪਏ। ਦੁਕਾਨ ਕਰਦਿਆਂ ਕਰਦਿਆਂ ਇੱਕ ਵਾਰੀ ਭਾਈ ਭਾਨਾ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੰਨ ਸੇਵਕ, ਸੌਦਾ ਲੈਣ ਵਾਸਤੇ ਆ ਗਿਆ। ਦੋ ਆਨੇ ਮਾਇਆ ਦੇ ਕੇ ਬਾਬਾ ਲਹਿਣਾ ਜੀ ਨੂੰ ਕਹਿੰਦੇ ਮੈਨੂੰ ਇਸ ਦੀ ਖੰਡ ਤੋਲ ਲਓ। ਤੇ ਬਾਬਾ ਜੀ ਦਾ ਸੁਭਾਅ ਸੀ ਕਿ ਕਿਸੇ ਨੂੰ ਘੱਟ ਨਾ ਤੋਲਿਆ ਜਾਵੇ, ਜਿਹੜਾ ਵੀ ਸੌਦਾ ਦਿੰਦੇ ਤੋਲਣ ਤੋਂ ਬਾਅਦ ਥੋੜ੍ਹਾ ਜਿਹਾ ਉਹਦੇ ਵਿੱਚ ਹੋਰ ਪਾ ਦਿੰਦੇ। ਬਾਬਾ ਭਾਨਾ ਜੀ ਦੇਖਦੇ ਸੀ ਤਿੰਨ ਸੇਰ ਖੰਡ ਤੋਲੀ, ਖੰਡ ਤੋਲ ਕੇ ਇੱਕ ਮੁੱਠ ਹੋਰ ਪਾ ਦਿੱਤੀ ਖੰਡ ਦੇ। ਭਾਈ ਭਾਨਾ ਜੀ ਨੇ ਪੁੱਛਿਆ, ਭਾਈ ਸਾਹਿਬ ਆ ਜਿਹੜਾ ਬਾਅਦ ਦੇ ਵਿੱਚ ਬੁੱਕ ਖੰਡ ਦਾ ਪਾਇਆ ਇਹ ਕਾਹਤੋਂ ਪਾਇਆ? ਕਹਿੰਦੇ ਭਾਈ ਇਹ ਮੇਰਾ ਸੁਭਾਅ ਹੈ ਕਿ ਖੰਡ ਵਾਧੂ ਦੇਣੀ ਹੈ, ਜਿਹੜਾ ਵੀ ਸੌਦਾ ਦੇਣਾ ਘੱਟ ਨਹੀਂ ਦੇਣਾ। ਧੰਨ ਸਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਪਣਾ ਬਿਰਦ, ਆਪਣਾ ਸੁਭਾਅ, ਸਾਨੂੰ ਸਿੱਖਿਆ ਦੇਣ ਦਾ ਢੰਗ। ਤੇ ਭਾਈ ਭਾਨਾ ਜੀ ਕਹਿੰਦੇ ਮੇਰੇ ਗੁਰੂ ਦਾ ਹੁਕਮ ਹੈ ਕਿ ਭਾਈ ਕਿਸੇ ਤੋਂ ਵਾਧੂ ਨਹੀਂ ਲੈਣਾ, ਆਪਦੇ ਹੱਕ ਦਾ ਹੀ ਲੈਣਾ ਹੈ। ਇਸ ਵਾਸਤੇ ਜਿਹੜੇ ਤੁਸੀਂ ਵਾਧੂ ਖੰਡ ਦੀ ਬੁੱਕ ਪਾਈ ਹੈ ਕੱਢ ਲਓ। ਹੈਰਾਨ ਰਹਿ ਗਏ, ਕਹਿੰਦੇ ਭਾਈ ਕੌਣ ਹੈ ਤੇਰਾ ਗੁਰੂ? ਕਹਿੰਦੇ ਮੇਰਾ ਗੁਰੂ ਜਗਤ ਨੂੰ ਤਾਰਨਹਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੈ। ਤੇ ਦੋਵੇਂ ਹੱਥ ਜੋੜ ਕੇ ਬਾਬਾ ਲਹਿਣਾ ਜੀ ਨੇ ਨਮਸਕਾਰ ਕੀਤੇ ਵੀ ਧੰਨ ਹੈ ਐਸਾ ਗੁਰੂ ਜਿਹੜਾ ਆਪਣੇ ਸਿੱਖਾਂ ਨੂੰ ਇਹੋ ਜਿਹੀ ਸ਼ੁਭ ਸਿੱਖਿਆ ਦਿੰਦਾ। ਮਨ ਵਿੱਚ ਬੜੀ ਤੰਗ ਪੈਦਾ ਹੋਈ ਕਿ ਐਸੇ ਗੁਰੂ ਦੇ ਦਰਸ਼ਨ ਕਰਨੇ ਚਾਹੀਦੇ ਹਨ। ਸਮਾਂ ਬੀਤਦਾ ਗਿਆ। ਇੱਕ ਦਿਨ ਭਾਈ ਜੋਧ ਦੇ ਨਾਲ ਮਿਲਾਪ ਹੋਇਆ। ਭਾਈ ਜੋਧ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੇਵਕ ਸੀ, ਸ਼ਰਧਾਲੂ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦਰ ਦਾ ਸੇਵਕ ਸੀ। ਤੇ ਜਦੋਂ ਕੋਲ ਬੈਠ ਕੇ ਭਾਈ ਲਹਿਣਾ ਜੀ ਕੋਲ ਬੈਠੇ ਤਾਂ ਉਹ ਆਸਾ ਜੀ ਦੀ ਵਾਰ ਦਾ ਪਾਠ ਕਰ ਰਿਹਾ ਸੀ। ਜਦੋਂ ਉਹਨੇ ਪਾਠ ਕੀਤਾ, ਜਦੋਂ ਉਹ ਪਾਠ ਕਰਦਿਆਂ ਕਰਦਿਆਂ ਥੋੜ੍ਹੀ ਜਿਹੀ ਆਵਾਜ਼ ਕੰਨਾਂ ਵਿੱਚ ਪਈ ਬਾਬਾ ਲਹਿਣਾ ਜੀ ਦੇ, ਕਹਿੰਦੇ ਭਾਈ ਕੀ ਪੜ੍ਹ ਰਿਹਾ? ਕਹਿੰਦਾ ਮੈਂ ਗੁਰੂ ਦੀ ਬਾਣੀ ਪੜ੍ਹਦਾ ਹਾਂ ਤੇ ਜਦੋਂ ਜਿੱਤ ਸੇਵਿਆ ਸੁੱਖ ਪਾਈਐ ਸਾ ਘਾਲ ਬੁਰੀ ਕਿਉਂ ਘਾਲੀਐ। ਜਦੋਂ ਇਹ ਬਾਣੀ ਪੜ੍ਹਦਿਆਂ ਪੜ੍ਹਦਿਆਂ ਮਨ ਵਿੱਚ ਸਮਝ ਪਈ ਕਿ ਐਸੀ ਠੰਡਦਾਇਕ ਬਾਣੀ, ਤੇ ਪੁੱਛਿਆ ਭਾਈ ਇਹ ਬਾਣੀ ਕਿਹਦੀ ਆ? ਕਹਿੰਦੇ ਇਹ ਮੇਰੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੈ। ਕਹਿੰਦੇ ਕੌਣ ਨੇ ਤੁਹਾਡੇ ਗੁਰੂ, ਕਿੱਥੇ ਰਹਿੰਦੇ ਨੇ? ਕਹਿੰਦੇ ਜਗਤ ਨੂੰ ਤਾਰਨਹਾਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮੇਰੇ ਸਤਿਗੁਰੂ ਹਨ ਤੇ ਇਸ ਵੇਲੇ ਉਹ ਰਾਵੀ ਦੇ ਕੰਢੇ ਕਰਤਾਰਪੁਰ ਰਹਿੰਦੇ ਹਨ। ਚਾਰ ਉਦਾਸੀਆਂ ਕਰਕੇ ਜਗਤ ਦੇ ਵਿੱਚ ਠੰਡ ਵਰਤਾਈ ਉਹਨਾਂ ਨੇ। ਮਨ ਵਿੱਚ ਤਮੰਨਾ ਉੱਠੀ ਵੀ ਐਸੇ ਸਤਿਗੁਰੂ ਦੇ ਦਰਸ਼ਨ ਤੇ ਜ਼ਰੂਰ ਕਰਨੇ ਚਾਹੀਦੇ ਹਨ। ਉਸੇ ਵੇਲੇ ਫੁਰਨਾ ਕਰ ਲਿਆ ਕਿ ਜਦੋਂ ਵੀ ਹੋ ਇਸ ਪਾਸੇ ਯਾਤਰਾ ਤੇ ਜਾਣਾ ਹੈ ਤੇ ਸਤਿਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਆ। ਜਦੋਂ ਸਾਰਾ ਸੰਗ ਇਕੱਠਾ ਹੋਇਆ, ਸਮਾਂ ਆ ਗਿਆ ਯਾਤਰਾ ਦਾ ਤੇ ਜੰਮੂ ਨੂੰ ਜਾ ਰਹੇ ਸਨ। ਰਸਤੇ ਵਿੱਚ ਜਦੋਂ ਰਾਵੀ ਦਰਿਆ ਆਇਆ ਤੇ ਸੁੰਨੀਆਂ ਨੂੰ ਕਿਹਾ ਕਿ ਭਾਈ ਤੁਸੀਂ ਚੱਲੋ ਤੇ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਰਸ਼ਨ ਕਰਕੇ ਆਵਾਂਗਾ। ਰਾਵੀ ਪਾਰ ਕੀਤੀ, ਬਹੁਤ ਮਨ ਵਿੱਚ ਸ਼ਰਧਾ ਹੈ, ਤਾਂਗ ਹੈ, ਬਿਵਲਤਾ ਹੈ ਕਿ ਐਸੇ ਗੁਰੂ ਦੇ ਦਰਸ਼ਨ ਕਦੋਂ ਹੋਣ। ਤੇ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ, ਸੱਚੇ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੂਸਰੇ ਪਾਸੋਂ ਦੇਖ ਲਿਆ ਕਿ ਅੱਜ ਉਹ ਪੁਰਸ਼ ਇਹ ਧਰਤੀ ਆ ਰਿਹਾ ਜਿਹਨੇ ਅੱਗੇ ਇਸ ਗੁਰਤਾ ਗੱਦੀ ਦਾ ਵਾਰਸ ਬਣਨਾ, ਜਿਹੜੇ ਜਿਹਨੇ ਇਸ ਰਾਜ ਨੂੰ ਸਮਝਣਾ, ਦੁਨੀਆਂ ਦੇ ਵਿੱਚ ਸ਼ਾਂਤੀ ਦਾ ਪ੍ਰਚਾਰ ਕਰਨਾ ਹੈ, ਧਰਮ ਦਾ ਪ੍ਰਚਾਰ ਕਰਨਾ ਹੈ, ਜਿਸਨੇ ਉਪਦੇਸ਼ ਦੇਣਾ ਉਹ ਪੁਰਸ਼ ਆ ਰਿਹਾ। ਸਤਿਗੁਰੂ ਪਾਤਸ਼ਾਹ ਜੀ ਆਪ ਆਪਣੇ ਸਿੰਘਾਸਨ ਤੋਂ ਉੱਠੇ ਤੇ ਭਾਈ ਲਹਿਣੇ ਨੂੰ ਲੈਣ ਵਾਸਤੇ ਤੁਰ ਪਏ। ਰਸਤੇ ਵਿੱਚ ਮਿਲਾਪ ਹੋਇਆ ਤੇ ਸਤਿਗੁਰੂ ਪਾਤਸ਼ਾਹ ਜੀ ਨਾਲ ਕੋਈ ਹੋਰ ਤੇ ਹੈ ਨਹੀਂ, ਘੋੜੀ ਤੇ ਚੜੇ ਹੋਏ ਨੇ ਭਾਈ ਲਹਿਣਾ ਜੀ, ਤੇ ਕੋਲ ਖਲੋ ਕੇ ਪੁੱਛਿਆ ਕਿ ਗੁਰੂ ਨਾਨਕ ਦੇ ਘਰ ਨੂੰ ਜਾਣਾ ਹੈ ਤੇ ਉਹਦਾ ਰਸਤਾ ਦੱਸੋਗੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨੇ ਕਿਹਾ ਭਾਈ ਮੈਂ ਹੀ ਲੈ ਚੱਲਦਾ। ਘੋੜੇ ਦੀ ਲਗਾਮ ਫੜੀ, ਅੱਗੇ ਅੱਗੇ ਤੁਰ ਪਏ ਤੇ ਜਦੋਂ ਨੇੜੇ ਜਾ ਵੜੇ ਕਿਹਾ ਕਿ ਭਾਈ ਆਹ ਘੋੜੀ ਇੱਥੇ ਬੰਨ ਦੇ ਤੇ ਆਹ ਰਸਤਾ ਜਾਂਦਾ ਹੈ, ਇਸ ਬੂਹੇ ਤੋਂ ਪਾਰ ਲੰਘ ਕੇ ਇਹ ਗੁਰੂ ਨਾਨਕ ਦਾ ਦਰ ਹੈ, ਤੇ ਆਪ ਦੂਸਰੇ ਦਰਵਾਜ਼ੇ ਸੱਚੇ ਪਾਤਸ਼ਾਹ ਜੀ ਜਾ ਕੇ ਅੰਦਰ ਸਜ ਗਏ। ਜਦੋਂ ਵੇਖਿਆ ਜਾ ਕੇ ਦਰਸ਼ਨ ਕੀਤੇ ਭਾਈ ਲਹਿਣੇ ਨੇ, ਗਦਗਦ ਹੋ ਗਿਆ, ਇਹੋ ਜਿਹੇ ਗੁਰੂ ਕਿੱਥੇ ਲੱਭ ਸਕਦੇ ਨੇ। ਕਹਿੰਦੇ ਤਾਂ ਉਹੀ ਨੇ ਜਿਹੜੇ ਮੇਰੇ ਘੋੜੇ ਦੀ ਲਗਾਮ ਫੜ ਕੇ ਲੈ ਕੇ ਆਏ ਨੇ, ਇਹ ਤੇ ਉਹੀ ਧੰਨ ਗੁਰੂ ਨਾਨਕ ਸਾਹਿਬ ਨੇ। ਮੱਥਾ ਟੇਕਿਆ, ਚਰਨਾਂ ਤੇ ਢਹਿ ਪਿਆ ਕਿ ਐਸੇ ਗੁਰੂ ਤਾਂ ਬੜੇ ਭਾਗਾਂ ਨਾਲ ਪ੍ਰਾਪਤ ਹੋਏ ਨੇ। ਜਦੋਂ ਮੱਥਾ ਟੇਕਿਆ ਬਿਲਕੁਲ ਹਾਲਤ ਵਿੱਚ ਗਦਗਦ ਹੋਇਆ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਪੁੱਛਦੇ ਨੇ, ਗੁਰਸਿੱਖਾ ਤੇਰਾ ਨਾਮ ਕੀ ਹੈ ਭਾਈ? ਕਹਿੰਦਾ ਸਤਿਗੁਰੂ ਜੀ ਦੱਸਦੇ ਮਾਤਾ ਪਿਤਾ ਨੇ ਮੇਰਾ ਨਾਮ ਲਹਿਣਾ ਰੱਖਿਆ। ਵਾਹ, ਕਹਿੰਦੇ ਤੇਰਾ ਨਾਮ ਲਹਿਣਾ ਤੇ ਅਸੀਂ ਤੇਰਾ ਦੇਣਾ, ਤੂੰ ਲੈਣਾ ਤੇ ਅਸੀਂ ਦੇਣਾ। ਕਿਰਪਾ ਦ੍ਰਿਸ਼ਟੀ ਐਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਨਜ਼ਰ ਉਹਦੇ ਉੱਪਰ ਪਾਈ, ਨਦਰੀ ਨਜ਼ਰ ਨਿਹਾਲ ਕਰ ਦਿੱਤਾ ਤੇ ਨਾਲ ਇਹ ਅੰਤਰੀ ਬਚਨ ਕਹਿ ਦਿੱਤੇ ਕਿ ਤੂੰ ਲੈਣਾ ਤੇ ਅਸੀਂ ਦੇਣਾ। ਇਹ ਬਚਨ ਕਰਨ ਦੀ ਦੇਰ ਸੀ, ਅੰਦਰ ਅਕਾਲ ਜੋਤ ਜੋ ਟਿਕੀ ਹੋਈ ਸੀ, ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਹਰ ਘੱਟ ਦੇ ਵਿੱਚ ਹੈ, ਤੇ ਉਹ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਲੱਟ ਲੱਟ ਜਗ ਪਈ। ਉਸ ਲੱਟੀ ਜੋਤ ਦੇ ਪ੍ਰਕਾਸ਼ ਨਾਲ ਬਾਬੇ ਲਹਿਣੇ ਨੇ ਦੇਖ ਲਿਆ ਕਿ ਇਹ ਜਗਤ ਜਲੰਦੇ ਦਾ ਸਿਰਜਣਹਾਰ ਆਪ ਇਹ ਸੰਸਾਰ ਦੇ ਵਿੱਚ ਆਇਆ ਹੈ, ਤੇ ਸਤਿਗੁਰੂ ਦੇ ਚਰਨਾਂ ਤੇ ਢਹਿ ਕੇ ਕਿਹਾ ਮੈਨੂੰ ਆਪਣੇ ਦਰ ਦਾ ਸੇਵਕ ਬਣਾਓ। ਸਤਿਗੁਰੂ ਪਾਤਸ਼ਾਹ ਜੀ ਨੇ ਬੜੀਆਂ ਸਿੱਖਿਆਵਾਂ ਦਿੱਤੀਆਂ ਤੇ ਕਿਹਾ ਭਾਈ ਧਰਮ ਦੀ ਕਿਰਤ ਕਰਨੀ, ਗਰੀਬਾਂ ਦੇ ਨਾਲ ਵਿਤਕਰਾ ਨਾ ਕਰਨਾ, ਨਫ਼ਰਤ ਨਾ ਕਰਨੀ, ਕਿਸੇ ਨੂੰ ਵੀ ਕੰਮੀ ਕਾਰ ਕਹਿ ਕੇ ਨਹੀਂ ਬੁਲਾਉਣਾ, ਸਭ ਦਾ ਸਤਿਕਾਰ ਕਰਨਾ, ਕਾਰਜ ਕਰਨ ਵਿੱਚ ਕੋਈ ਸੰਕੋਚ ਨਹੀਂ ਕਰਨੀ। ਇਹ ਤਾਜਕ ਬਚਨ ਕਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਸਮਾਂ ਬੀਤਦਾ ਗਿਆ, ਭਾਈ ਲਹਿਣੇ ਦੀ ਹਾਲਤ ਹੋਰ ਸਤਿਗੁਰੂ ਦੇ ਚਰਨਾਂ ਨਾਲ ਐਸੀ ਬਹਿਵਲਤਾ ਦੇ ਨਾਲ ਜੁੜੀ ਕਿ ਹੁਣ ਪਲ ਭਰ ਵੀ ਵਿਛੜਨ ਨੂੰ ਜੀ ਨਹੀਂ ਕਰਦਾ, ਆਪਣੀ ਕਿਰਤ ਵੀ ਕਰਦਾ, ਘਰ ਬਾਰ ਵੀ ਸਾਂਭਦਾ ਤੇ ਹਮੇਸ਼ਾ ਗੁਰੂ ਚਰਨਾਂ ਦੇ ਨਾਲ ਟਕਾ ਵੀ ਬਣਿਆ ਰਹਿੰਦਾ। ਸਮੇਂ ਸਮੇਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਜਾਣੇ, ਦਰਸ਼ਨ ਦੀਦਾਰੇ ਕਰਨੇ ਤੇ ਸਮੇਂ ਸਮੇਂ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਕਠਾਲੀ ਵਿੱਚ ਪਾ ਕੇ ਢਾਲ ਕੇ ਸ਼ੁੱਧ ਸੋਨਾ ਬਣਾਉਣਾ ਸੀ, ਇਹਦੇ ਮਨ ਨੂੰ ਸੋਧਣਾ ਸੀ। ਸਮੇਂ ਸਮੇਂ ਪਰਖਾਂ ਵੀ ਹੋਈਆਂ। ਇੱਕ ਵਾਰੀ ਭਾਈ ਲਹਿਣਾ ਜੀ ਗਏ ਤੇ ਸਤਿਗੁਰੂ ਪਾਤਸ਼ਾਹ ਜੀ ਦਰ ਤੇ ਸੇਵਾ ਕਰਦਿਆਂ ਕਰਦਿਆਂ ਕਹਿਣ ਲੱਗੇ, ਗੁਰਪੁਰਖਾਂ ਆਹ ਨਾਲੀ ਜਿਹੜੀ ਬਾਹਰ ਜਾਂਦੀ ਹੈ ਨਾ ਗੰਦੇ ਪਾਣੀ ਵਾਲੀ, ਇਹਦੇ ਵਿੱਚ ਕਟੋਰਾ ਡਿੱਗ ਪਿਆ। ਇਹੀ ਬਚਨ ਪਹਿਲਾਂ ਸਾਹਿਬਜ਼ਾਦਾ ਸ੍ਰੀ ਚੰਦ ਜੀ ਨੂੰ, ਲਖਮੀ ਦਾਸ ਨੂੰ ਵੀ ਕਹੇ ਸਨ। ਕਹਿੰਦੇ ਛੱਡੋ ਮਹਾਰਾਜ, ਕਟੋਰੇ ਦੀ ਕਿਹੜੀ ਗੱਲ ਹੈ, ਇਹਨੇ ਗੰਦਗੀ 'ਚ ਹੱਥ ਪਾਉਣੇ ਨੇ। ਭਾਈ ਲਹਿਣੇ ਨੂੰ ਕਿਹਾ ਕਟੋਰਾ ਕੱਢਿਆ, ਕਹਿੰਦਾ ਮਹਾਰਾਜ ਆਪ ਜੀ ਦਾ ਹੁਕਮ ਕਿਉਂ ਨਹੀਂ ਕੱਢਾਂਗਾ। ਬਿਨਾਂ ਸੰਕੋਚ ਉਸ ਨਾਲੀ ਵਿੱਚ ਥਾ ਹੱਥ ਪਾਇਆ, ਕਟੋਰਾ ਕੱਢਿਆ, ਮਾਂਜਿਆ, ਧੋਤਾ, ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਰੱਖਿਆ। ਕਹਿੰਦੇ ਭਾਈ ਕਟੋਰੇ ਦੀ ਕੋਈ ਗੱਲ ਨਹੀਂ, ਜਿਹੜੇ ਲੋਕ ਗੰਦੀਆਂ ਨਾਲੀਆਂ ਸਾਫ਼ ਕਰਨ ਦਾ ਕੰਮ ਕਰਦੇ ਹਨ ਉਹਨਾਂ ਨਾਲ ਵੀ ਕਦੇ ਨਫ਼ਰਤ ਨਹੀਂ ਕਰਨੀ, ਇਹ ਵੀ ਕਿਰਤ ਹੈ, ਇਹ ਵੀ ਕਾਰਜ ਹੈ, ਇਹ ਸਿੱਖਿਆ ਦੇਣੀ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਨਿਹਾਲ ਕੀਤਾ ਨਾਲ ਨਾਲ,
ਤੇ ਨਾਲ ਨਾਲ ਪਰਖਾਂ ਵੀ ਹੋ ਰਹੀਆਂ। ਸੰਗਤ ਦੇਖ ਰਹੀ ਹੈ ਕਿ ਇਹ ਕੈਸਾ ਗੁਰੂ ਕਾ ਸਿੱਖ ਹੈ। ਸਾਧ ਸੰਗਤ ਜੀ, ਇੱਥੇ ਦਾ ਇਸੇ ਤਰ੍ਹਾਂ ਇੱਕ ਸਮਾਂ ਆਇਆ, ਘਰ ਦੇ ਵਿੱਚ ਇੱਕ ਬਿੱਲੀ ਚੂਹੀ ਪਕੜ ਕੇ ਲੈ ਕੇ ਆ ਰਹੀ ਸੀ। ਖੁਰਾਕ ਹੋਇਆ, ਡਰ ਗਈ, ਡਰ ਕੇ ਬਿੱਲੀ ਚੂਹੀ ਉੱਥੇ ਹੀ ਸੁੱਟ ਗਈ। ਫਿਰ ਸਤਿਗੁਰੂ ਜੀ ਨੇ ਕਿਹਾ, ਲਖਮੀ ਦਾਸ ਇਹ ਬਿੱਲੀ ਨੂੰ ਬਾਹਰ, ਵਾਹਿਗੁਰੂ ਚੂਹੀ ਨੂੰ ਬਾਹਰ ਸਿੱਟ ਦਿਓ ਚੁੱਕ ਕੇ। ਮਹਾਰਾਜ, ਅਸੀਂ ਤੁਹਾਡੇ ਸਾਹਿਬਜ਼ਾਦੇ, ਅਸੀਂ ਇਹ ਕੰਮ ਕਰੀਏ? ਇਹ ਕਿਵੇਂ ਹੋ ਸਕਦਾ? ਭਾਈ ਲਹਿਣਾ ਤੂੰ ਸਿੱਟ ਦੇ ਭਾਈ। ਭਾਈ ਲਹਿਣੇ ਨੇ ਚੂਹੀ ਚੁੱਤੀ, ਬਾਹਰ ਸੁੱਟ ਦਿੱਤੇ। ਹੁਕਮ ਸੀ ਨਾ, ਹੁਕਮ ਮੰਨਣਾ ਹੈ। ਮਹਾਰਾਜ ਦੇ ਹੁਕਮ ਨੂੰ ਮੰਨਣਾ ਬਹੁਤ ਵੱਡੀ ਗੱਲ ਹੈ ਭਾਈ। ਹੁਕਮ ਨੂੰ ਮੰਨ ਲੈਣਾ ਇਹ ਕੋਈ ਛੋਟੀ ਗੱਲ ਨਹੀਂ। ਇਸੇ ਤਰ੍ਹਾਂ ਹੀ ਜਦੋਂ ਸਤਿਗੁਰੂ ਪਾਤਸ਼ਾਹ ਜੀ ਦੇ ਪਾਸ ਇੱਕ ਵਾਰੀ ਬਾਬਾ ਲਹਿਣਾ ਜੀ ਘਰੋਂ ਆਏ ਤੇ ਕਿਹਾ ਦੁਕਾਨ ਤੋਂ ਕੁਝ ਨਾ ਕੁਝ ਲੈ ਕੇ ਚੱਲੀ, ਕਹਿੰਦੇ ਹੋਰ ਵਸਤਾਂ ਤਾਂ ਮਿਲ ਜਾਂਦੀਆਂ ਨੇ, ਲੋਨ ਲੈ ਚੱਲੀਏ ਲੋਨ। ਜਿੰਨਾ ਕੁ ਚੁੱਕ ਸਕਦਾ ਸੀ ਉੱਤੇ ਗੰਢੜੀ ਬੰਨੀ, ਪੰਡ ਬੰਨੀ, ਗੁਰੂ ਘਰ ਨੂੰ ਤੁਰ ਪਏ। ਰਾਵੀ ਪਾਰ ਕੀਤੀ ਤੇ ਆ ਕੇ ਗੁਰੂ ਘਰ ਦੇ ਵਿੱਚ ਮਾਤਾ ਜੀ ਨੂੰ, ਮਾਤਾ ਖੀਵੀ ਜੀ ਨੂੰ ਬੇਨਤੀ ਕਰਕੇ ਪੁੱਛਿਆ, ਵਾਹਿਗੁਰੂ ਮਾਤਾ ਸੁਲੱਖਣੀ ਜੀ ਨੂੰ ਪੁੱਛਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਿੱਥੇ ਨੇ? ਕਹਿੰਦੇ ਖੇਤਾਂ 'ਚ ਨੇ, ਕੰਮ ਕਰਦੇ ਨੇ, ਝੋਨੇ ਦੇ ਵਿੱਚੋਂ ਘਾਹ ਕੱਢਦੇ ਨੇ ਘਾਹ। ਸਾਧ ਸੰਗਤ ਜੀ, ਭਾਈ ਲਹਿਣਾ ਵੀ ਉੱਥੇ ਚਲੇ ਗਏ, ਸਤਿਗੁਰੂ ਜੀ ਆਪ ਖੇਤਾਂ ਦੇ ਵਿੱਚੋਂ ਘਾਹ ਕੱਢ ਰਹੇ ਨੇ। ਜਦੋਂ ਖੇਤੀ ਕਰਨੀ ਸਾਨੂੰ ਸਿਖਾਈ ਮਹਾਰਾਜ ਨੇ, ਤੇ ਭਾਈ ਲਹਿਣਾ ਜੀ ਵੀ ਜਾ ਕੇ ਨਮਸਕਾਰ ਕੀਤੇ। ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਘਾਹ ਕੱਢਿਆ ਪਿਆ ਸੀ ਨਾ ਵੱਟਾਂ ਦੇ ਉੱਪਰ, ਕਹਿੰਦੇ ਭਾਈ ਲਹਿਣਾ ਇਹਨੂੰ ਚੱਕ ਕੇ ਧਰਮਸ਼ਾਲਾ ਚ ਲੈ ਚੱਲੋ, ਉੱਥੇ ਪਸ਼ੂਆਂ ਨੂੰ ਪਾ ਦਿਆਂਗੇ। ਸਤ ਬਚਨ ਜੀ, ਭਾਈ ਲਹਿਣੇ ਬਿਨਾਂ ਸੰਕੋਚ ਕੀਤਿਆਂ ਬੇੜ ਵੱਟੀ, ਪੰਡ ਬੰਨ ਕੇ ਸਿਰ ਤੇ ਰੱਖੀ ਤੇ ਉਹ ਘਾਹ ਗਿੱਲਾ ਸੀ, ਉਹ ਪਾਣੀ ਦੇ ਤਲਕੇ ਪੈ ਪੈ ਕੇ ਮਿੱਟੀ ਵਾਲੇ ਗਾਰੇ ਵਾਲੇ ਸਾਰੇ ਕੱਪੜੇ ਵੀ ਲਿਬੜ ਗਏ, ਚਿਹਰੇ ਦੇ ਉੱਪਰ ਵੀ ਛਿੱਟਾਂ ਪੈ ਗਈਆਂ। ਜਦੋਂ ਘਰ ਪਹੁੰਚੇ ਤੇ ਮਾਤਾ ਸੁਲੱਖਣੀ ਜੀ ਨੇ ਪੁੱਛਿਆ, ਸਤਿਗੁਰੂ ਜੀ ਇਹ ਸੇਵਕ ਦਰ ਤੇ ਆਇਆ ਤੇ ਤੁਸੀਂ ਇਹਦੇ ਸਿਰ ਤੇ ਗੰਦੇ ਪੱਠਿਆਂ ਦੀ ਪੰਡ ਚੁਕਾ ਦਿੱਤੀ, ਗਾਰੇ ਨਾਲ ਕੱਪੜੇ ਲਿਬੜ ਗਏ, ਕੀ ਕਾਹਤੋਂ ਕਰਿਆ? ਕਹਿੰਦੇ ਤੁਸੀਂ ਨਹੀਂ ਜਾਣਦੇ ਇਹਦੇ ਸਿਰ ਤੇ ਪੱਠਿਆਂ ਦੀ ਪੰਡ ਨਹੀਂ ਰੱਖੀ, ਇਹਦੇ ਸਿਰ ਤੇ ਤਾਂ ਮੈਂ ਦੀਨ ਦੁਨੀਆਂ ਦਾ ਛਤਰ ਰੱਖਿਆ, ਛਤਰ। ਇਹਦੇ ਚਿਹਰੇ ਤੇ ਗਾਰਾ ਨਹੀਂ ਪਿਆ, ਕੱਪੜਿਆਂ ਦੇ ਉੱਪਰ ਛਿੱਟੇ ਨਹੀਂ ਪਏ, ਇਹਦੇ ਚੰਦਨ ਛਿੜਕਿਆ ਚੰਦਨ। ਹੁਣ ਇਸ ਅੰਤਰੀ ਭਾਵ ਨੂੰ ਬਾਬਾ ਲਹਿਣਾ ਜੀ ਸਮਝ ਰਹੇ ਸਨ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨਾਲ ਨਾਲ ਕਿਰਪਾ ਵੀ ਕਰ ਰਹੇ ਨੇ, ਮੇਲ ਵੀ ਕਰ ਰਹੇ ਨੇ। ਸਤਿਗੁਰੂ ਪਾਤਸ਼ਾਹ ਜੀ ਜਦੋਂ ਇਸ ਪਰਖ ਤੋਂ ਅੱਗੇ ਪਰਖ ਕਰਨ ਲੱਗੇ ਨਾ, ਇੱਕ ਵਾਰੀ ਸਤਿਗੁਰੂ ਪਾਤਸ਼ਾਹ ਜੀ ਨੇ ਧਾਨਕ ਰੂਪ ਧਾਰਨ ਕਰ ਲਿਆ, ਡਰਾਉਣਾ ਸਰੂਪ ਬਣਾ ਲਿਆ, ਬਣਾ ਕੇ ਸ਼ਹਿਰ ਤੋਂ ਬਾਹਰ ਚਲੇ ਪਏ। ਜਿੰਨੇ ਸੰਗੀ ਸਾਥੀ ਨਾਲ ਸਨ, ਸਾਹਿਬਜ਼ਾਦੇ ਨਾਲ ਸਨ, ਉਹਨੂੰ ਕਿਹਾ ਚਲੇ ਜਾਓ ਪਿੱਛੇ, ਕੁੱਤਕਾ ਫੜਿਆ ਹੋਇਆ, ਡੰਡਾ ਫੜਿਆ, ਅਸੀਂ ਕਿਸੇ ਦੇ ਮਾਰ ਦਿੰਦੇ, ਕਿਸੇ ਨੂੰ ਡਰਾ ਦਿੰਦੇ। ਜਦੋਂ ਫਿਰ ਵੀ ਕੁਝ ਲੋਕ ਨਾ ਮੁੜੇ, ਮਹਾਰਾਜ ਨੇ ਮੋਹਰਾਂ ਸੁੱਟੀਆਂ, ਮਾਇਆ ਖਿਲਾਰ ਦਿੱਤੀ, ਕੁਝ ਮਾਇਆ ਚੱਕ ਕੇ ਮੁੜ ਗਏ। ਅਖੀਰ ਨੂੰ ਬਾਬਾ ਲਹਿਣਾ ਜੀ ਰਹਿ ਗਏ, ਕਹਿੰਦੇ ਪੁਰਖਾ ਤੂੰ ਵੀ ਮੁੜ ਜਾ ਭਾਈ, ਸਾਰੇ ਸੰਗੀ ਮੁੜ ਗਏ ਨੇ, ਤੂੰ ਵੀ ਚਲੇ ਜਾ ਵਾਪਸ। ਤੇ ਬਾਬਾ ਲਹਿਣਾ ਜੀ ਨੇ ਹੱਥ ਜੋੜੇ, ਮਹਾਰਾਜ ਕਿਸੇ ਦਾ ਕੋਈ ਆਸਰਾ ਹੈ, ਕਿਸੇ ਦਾ ਕੋਈ ਟਿਕਾਣਾ ਹੈ, ਮੇਰਾ ਤਾਂ ਆਪ ਜੀ ਤੋਂ ਬਿਨਾਂ ਹੋਰ ਕੋਈ ਨਹੀਂ। ਮਹਾਰਾਜ ਮੇਰੇ ਤੋਂ ਤੁਸੀਂ ਹੋ, ਮੈਂ ਕਿੱਥੇ ਜਾਵਾਂ, ਮੈਂ ਆਪ ਜੀ ਤੋਂ ਬਿਨਾਂ ਨਹੀਂ ਰਹਿ ਸਕਦਾ। ਕਹਿੰਦੇ ਨਹੀਂ ਚਲੇਗਾ। ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਕਰੜੇ ਬਚਨ ਕਹੇ, ਨਹੀਂ ਗਿਆ। ਕਹਿੰਦੇ ਮਹਾਰਾਜ ਮੈਂ ਨਹੀਂ ਜਾ ਸਕਦਾ। ਕਹਿੰਦੇ ਚੰਗਾ, ਨਹੀਂ ਨਾ ਜਾਣਾ ਤੇ ਆਪਣੀ ਕਲਾ ਵਰਤਾਈ। ਕਹਿੰਦੇ ਆ ਚਾਦਰੇ ਤੇ ਥੱਲੇ ਸਾਹਮਣੇ ਪਤਾ ਕੀ ਹੈ? ਇਹ ਹੈ ਮੁਰਦਾ, ਮੁਰਦਾ ਖਾਏਗਾ। ਕਹਿੰਦੇ ਮਹਾਰਾਜ ਆਪ ਜੀ ਦਾ ਜੋ ਹੁਕਮ ਹੋਵੇ ਮੈਂ ਉਹੀ ਕਰਾਂਗਾ। ਕਹਿੰਦੇ ਚੰਗਾ, ਮੁਰਦਾ ਖਾ। ਹੁਣ ਸਾਧ ਸੰਗਤ ਕੋਈ ਮਨੁੱਖ ਮੁਰਦਾ ਖਾ ਸਕਦਾ ਸੀ? ਪਰ ਗੁਰੂ ਦਾ ਹੁਕਮ ਮੰਨ ਕੇ ਬਾਬੇ ਲਹਿਣੇ ਨੇ ਬਿਨਾਂ ਸੰਕੋਚ ਕੀਤੇ, ਮਨ ਵਿੱਚ ਸ਼ਰਧਾ, ਮਨ ਵਿੱਚ ਪ੍ਰੇਮ ਹੈ, ਜਦੋਂ ਚਾਦਰਾ ਚੱਕਿਆ ਤੇ ਉਹ ਕੜਾਹ ਪ੍ਰਸ਼ਾਦ ਖੁਸ਼ਬੂਆਂ ਆਉਂਦੀਆਂ ਵੇਖ ਕੇ ਹੈਰਾਨ ਵੀ ਹੋ ਗਿਆ, ਗਦਗਦ ਵੀ ਹੋਇਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਧੰਨ ਹੋ। ਉਸ ਤੋਂ ਬਾਅਦ ਜੋ ਉੱਥੇ ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਜੱਫੀ ਵਿੱਚ ਲੈ ਲਿਆ, ਮਹਾਰਾਜ ਨੇ ਜੱਫੀ ਵਿੱਚ ਲੈ ਕੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਮੇਰਾ ਹੀ ਅੰਗ ਹੈ, ਭਾਵ ਮੇਰਾ ਕੰਮ ਤੂੰ ਹੀ ਕਰਨਾ ਹੁਣ। ਉਸ ਤੋਂ ਬਾਅਦ ਬਾਬੇ ਲਹਿਣੇ ਦਾ ਨਾਮ ਅੰਗਦ ਪੈ ਗਿਆ। ਜਦੋਂ ਅੰਗਾਂ ਨਾਲ ਜੋੜ ਲਿਆ ਨਾ, ਕਿਹਾ ਕਿ ਮੇਰੇ ਅੰਗ ਤੁਸੀਂ ਹੋਣ, ਤੇ ਉਸ ਤੋਂ ਬਾਅਦ ਅੰਗਦ ਨਾਮ ਪੈ ਗਿਆ। ਤੇ ਸਾਧ ਸੰਗਤ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਿਆਈ ਗੱਦੀ ਬਖਸ਼ ਕੇ ਬਾਬਾ ਲਹਿਣਾ ਜੀ ਨੂੰ, ਕਿਉਂਕਿ ਜਿਹਨੇ ਹੁਕਮ ਮੰਨਿਆ, ਜਿਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭਾਣੇ ਵਿੱਚ ਰਹਿ ਕੇ ਹੁਕਮ ਵਿੱਚ ਰਹਿ ਕੇ ਹਰ ਤਰ੍ਹਾਂ ਦੀ ਸੇਵਾ ਨਿਭਾਈ, ਸਾਧ ਸੰਗਤ ਜੀ ਸੇਵਾ ਕਰਨੀ ਪ੍ਰਧਾਨ ਹੈ ਗੁਰਮਤ ਦੇ ਵਿੱਚ। ਇਸ ਵਾਸਤੇ ਬਾਬਾ ਲਹਿਣਾ ਜੀ ਨੂੰ ਗਦਗਦ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ ਦਿੱਤੀ। ਸਾਧ ਸੰਗਤ ਜੀ ਗੁਰਤਾ ਗੱਦੀ ਤੇ ਰਹਿੰਦੇ ਆ, ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਤੋਂ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਆ ਕੇ ਬੜੇ ਕੌਤਕ ਕੀਤੇ। ਸਮਾਂ ਸੀਮਤ, ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਸਾਧ ਸੰਗਤ ਜੀ ਇੱਥੇ ਰਹਿੰਦਿਆਂ ਸਤਿਗੁਰੂ ਪਾਤਸ਼ਾਹ ਜੀ ਨੇ ਜੀਵਾਂ ਦਾ ਆਧਾਰ ਕੀਤਾ। ਜੇ ਸਤਿਗੁਰੂ ਦੇ ਕੌਤਕ ਵੇਖੀਏ, ਬੇਅੰਤ ਕੌਤਕ ਨੇ, ਨਿਰਭੈਤਾ ਵਾਲੇ ਵੀ ਆ, ਸੂਰਮਗਤੀ ਵਾਲੇ ਵੀ ਨੇ, ਨਿਮਰਤਾ ਵਾਲੇ ਵੀ ਨੇ ਤੇ ਸ਼ਰਧਾ ਵਾਲੇ ਵੀ ਨੇ, ਜਗਤ ਜਲੰਦੇ ਨੂੰ ਤਾਰਨ ਵਾਲੇ ਵੀ ਨੇ। ਕਿਹੜੇ ਕਿਹੜੇ ਗੁਣ ਕਹਿ ਕੇ ਦੱਸ ਸਕਦੇ ਹਾਂ। ਸਾਧ ਸੰਗਤ ਜੀ ਉੱਥੇ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਮੱਲਾਂ ਨੂੰ ਅਭਿਆਸ ਕਰਾਉਣ ਦਾ ਅਖਾੜਾ ਬਣਾਇਆ, ਮੱਲ ਅਖਾੜਾ ਗੁਰਦੁਆਰਾ ਸਾਹਿਬ ਹੈ ਖਡੂਰ ਸਾਹਿਬ ਚ, ਉੱਥੇ ਮਹਾਰਾਜ ਸੱਚੇ ਪਾਤਸ਼ਾਹ ਰੋਜ਼ ਅਭਿਆਸ ਕਰਾਇਆ ਕਰਦੇ। ਤੇ ਉਹਦੇ ਨੇੜੇ ਹੀ ਨੂਤ ਚੌਧਰੀ ਦੀ ਹਵੇਲੀ ਸੀ, ਤੇ ਉਹ ਚੌਧਰੀ ਨੂੰ ਮਿਰਗੀ ਪੈ ਜਾਂਦੀ ਸੀ। ਸਤਿਗੁਰੂ ਦੀ ਸੋਭਾ ਸੁਣ ਕੇ ਸਤਿਗੁਰੂ ਦੇ ਦਰ ਤੇ ਆਇਆ, ਮਹਾਰਾਜ ਮੇਰਾ ਰੋਹ ਕੱਟੋ। ਮਨ ਵਿੱਚ ਸ਼ਰਧਾ ਲੈ ਕੇ ਆਇਆ। ਮਹਾਰਾਜ ਕਹਿੰਦੇ ਭਾਈ ਸ਼ਰਾਬ ਤਾਂ ਨਹੀਂ ਪੀਂਦਾ? ਕਹਿੰਦੇ ਮਹਾਰਾਜ ਪੀਂਦਾ। ਕਹਿੰਦੇ ਅੱਜ ਤੂੰ ਸ਼ਰਾਬ ਛੱਡ ਦੇ ਤੇ ਮਿਰਗੀ ਤੈਨੂੰ ਛੱਡ ਜਾਏਗੀ। ਹੁਣ ਗੁਰੂ ਦੁਖੀ ਵੀ ਸੀ ਤੇ ਗੁਰੂ ਸਾਹਿਬ ਤੇ ਸ਼ਰਧਾ ਵੀ ਸੀ। ਕਹਿੰਦਾ ਮਹਾਰਾਜ ਆਪ ਜੀ ਦਾ ਹੁਕਮ ਸਿਰ ਮੱਥੇ ਤੇ ਸ਼ਰਾਬ ਛੱਡ ਦਿੱਤੀ, ਮਿਰਗੀ ਨਾ ਪਈ। 8 ਸਾਲ ਬੀਤ ਗਏ, 8 ਸਾਲ ਸੋਚਿਆ ਵੀ ਹੁਣ ਤੇ ਮਿਰਗੀ ਦਾ ਰੋਗ ਹੀ ਹਟ ਗਿਆ। ਤੇ ਇੱਕ ਦਿਨ ਸ਼ਾਮ ਨੂੰ ਕਾਲੀਆਂ ਘਟਾਂ ਚੜੀਆਂ, ਸਾਵਣ ਦਾ ਮਹੀਨਾ, ਬੂੰਦਾਬਾਂਦੀ ਹੋਈ ਤੇ ਮਨ ਦੇ ਵਿੱਚ ਲਾਲਸਾ ਪੈਦਾ ਹੋਈ ਵੀ ਫਿਰ ਸ਼ਰਾਬ ਪੀਣੀ ਚਾਹੀਦੀ। ਮਹਾਰਾਜ ਬਾਣੀ ਵਿੱਚ ਫਰਮਾਇਆ ਨਾ, ਮਨ ਖੁਟਹਰ ਤੇਰਾ ਨਹੀਂ ਵਿਸਾਖ, ਤੂੰ ਸਦਾ ਉਦਮਾਦਾ, ਤੂੰ ਉਪਦਰਵ ਕਰਦਾ ਹੀ ਰਹਿੰਦਾ ਹੈ ਮਨਾ, ਤੂੰ ਪੁੱਠੇ ਪਾਸੇ ਦੀਆਂ ਚਿਤਵਨੀਆਂ ਸੋਚਦਾ ਹੀ ਰਹਿੰਦਾ। ਇਹੀ ਚਿਤਵੀ ਭਾਰੂ ਹੋਈ ਤੇ ਸ਼ਰਾਬ ਮੰਗਾ ਕੇ ਪੀ ਲਈ। ਜਦੋਂ ਮੱਲ ਅਖਾੜਾ ਸਜਿਆ, ਉੱਚੀ ਆਵਾਜ਼ ਵਿੱਚ ਪਿਆ, ਤਪਾ ਜੀ ਹੇ ਸਤਿਗੁਰੂ ਜੀ, ਅੱਜ ਮੈਂ ਸ਼ਰਾਬ ਪੀ ਲਈ ਆ, ਅੱਜ ਤੁਹਾਡੇ ਹੁਕਮ ਤੋਂ ਬਾਹਰ ਚਲਿਆ ਗਿਆ, ਮੈਂ ਸਰੂਰ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਹੀਆਂ। ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਭਾਵਕ ਹੀ ਕਹਿਤਾ, ਭਾਈ ਜੇ ਤੂੰ ਸ਼ਰਾਬ ਪੀ ਲਈ ਹੈ, ਤੂੰ ਨਹੀਂ ਨਾ ਰਹਿ ਸਕਿਆ ਤੇ ਹੁਣ ਮਿਰਗੀ ਵੀ ਨਹੀਂ ਰਹਿ ਸਕਦੀ, ਇਹ ਵੀ ਆਏਗੀ। ਬਸ ਉਸ ਸ਼ਰਾਬੀ ਹਾਲਤ ਵਿੱਚ ਹੀ ਮਿਰਗੀ ਦਾ ਐਸਾ ਦੌਰਾ ਪਿਆ, ਹਵੇਲੀ ਤੋਂ ਡਿੱਗ ਗਿਆ, ਥੱਲੇ ਮੌਤ ਹੋ ਗਈ, ਖਤਮ ਹੋ ਗਿਆ। ਸਾਧ ਸੰਗਤ ਜੀ ਇਹ ਗੁਰੂ ਤੇ ਬਚਨ ਕਮਾਉਣੇ ਬੜੇ ਔਖੇ ਨੇ। ਇੱਥੇ ਰਹਿੰਦਿਆਂ ਇੱਕ ਵਿਸ਼ਵਾਨਾਥ ਤਪਾ ਸੀ, ਤਪਾ ਆਪਣੇ ਜੋ ਸਾਧਨਾ ਦੇ ਨਾਲ ਬੜੀ ਦੁਨੀਆਂ ਨੂੰ ਵਸ ਕਰੀ ਬੈਠਾ ਸੀ। ਇੱਕ ਵਾਰੀ ਔੜ ਲੱਗ ਗਈ, ਫਸਲਾਂ ਸੁੱਕਣ ਲੱਗੀਆਂ, ਪਾਣੀ ਦਾ ਕੋਈ ਸਾਧਨ ਨਹੀਂ, ਤੇ ਉਸ ਤਪੇ ਕੋਲ ਜਿਵੇਂ ਅੱਗੇ ਰੂਟੀਨ ਦੇ ਵਿੱਚ ਲੋਕ ਜਾਂਦੇ ਸਨ, ਕਿਸਾਨ ਲੋਕ ਗਏ, ਕਿਸਾਨਾਂ ਨੇ ਬੇਨਤੀ ਕੀਤੀ ਤਪਾ ਜੀ ਮੀਂਹ ਪਾਓ, ਤੇ ਉਹ ਬੜਾ ਔਖਾ ਸੀ ਕਿ ਮੇਰੇ ਰੋਜ਼ੀ ਰੁਜ਼ਗਾਰ ਦੇ ਉੱਪਰ ਗੁਰੂ ਅੰਗਦ ਸਾਹਿਬ ਜੀ ਨੇ ਤੇ ਪਾਣੀ ਫੇਰ ਦਿੱਤਾ। ਇਹ ਤਾਂ ਸਿੱਖਾਂ ਨੂੰ ਬਾਣੀ ਦੇ ਨਾਲ ਜੋੜਦੇ ਨੇ, ਨਾਮ ਨਾਲ ਜੋੜਦੇ ਨੇ, ਕਿਰਤ ਨਾਲ ਜੋੜਦੇ ਨੇ, ਤੇ ਮੇਰਾ ਤਾਂ ਤੂਰੀ ਫੁਲਕਾ ਹੀ ਖਤਮ ਹੋ ਜਾਏਗਾ। ਕਹਿਣ ਲੱਗਾ ਵੀ ਤੁਸੀਂ ਗੁਰੂ ਤੋਂ ਮੰਨਦੇ ਹੋ ਗ੍ਰਸਤੀਆਂ ਨੂੰ ਤੇ ਮੀਂਹ ਭਾਲ ਦੋ ਮੇਰੇ ਕੋਲੋਂ, ਜਾਂ ਤੇ ਗੁਰੂ ਅੰਗਦ ਸਾਹਿਬ ਤੋਂ ਮੀਂਹ ਪਵਾ ਲਓ ਤੇ ਜਾਂ ਉਹ ਇੱਥੋਂ ਕੱਢ ਦਿਓ, ਖਡੂਰ ਸਾਹਿਬ ਚੋਂ ਬਾਹਰ ਕੱਢ ਦਿਓ ਤੇ ਫਿਰ ਮੈਂ ਮੀਂਹ ਪਵਾ ਦਾਂਗਾ। ਇਹ ਵੀ ਗੁਰੂ ਸਾਹਿਬ ਨੇ ਕੌਤਕ ਵਰਤਾਉਣਾ ਸੀ, ਸੰਗਤ ਕਿਸਾਨ ਇਕੱਠੇ ਹੋ ਕੇ ਜ਼ਿਮੀਂਦਾਰ ਆ ਗਏ ਮਹਾਰਾਜ ਤਦੋਂ ਨੇ ਆਹ ਗੱਲ ਕਹੀ ਹੈ ਹੁਣ ਜਾਂ ਤਾਂ ਤੁਸੀਂ ਵੀ ਪਵਾ ਦਿਓ ਤੇ ਜਾਂ ਤੁਸੀਂ ਕਿਰਪਾ ਕਰੋ ਖਡੂਰ ਸਾਹਿਬ ਛੱਡ ਜਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਤੇ ਕੁਦਰਤ ਦੇ ਨਿਯਮ ਨੇ ਅਕਾਲ ਪੁਰਖ ਨੂੰ ਜਿਵੇਂ ਭਾਵੇਗਾ ਉਹ ਸਾਰੇ ਜੀਆਂ ਦੀ ਰੱਖਿਆ ਕਰਨਹਾਰ ਹੈ ਉਹਨੂੰ ਸਭ ਜੀਆਂ ਦਾ ਫਿਕਰ ਹੈ ਤੁਸੀਂ ਫਿਕਰ ਨਾ ਕਰੋ ਮੀਂਹ ਪੈ ਜਾਏਗਾ ਪਰ ਉਹਨੂੰ ਫਿਕਰ ਹੈ ਨਾ ਅਕਾਲ ਪੁਰਖ ਸਾਹਿਬ ਨੂੰ ਕਹਿੰਦੇ ਨਹੀਂ ਸਾਡੀ ਤੇ ਫਸਲ ਮਰਦੀ ਅੱਜ ਕਹਿੰਦੇ ਫਿਰ ਚੰਗਾ ਭਾਈ ਮੀਂਹ ਤੇ ਨਹੀਂ ਮੈਂ ਪਵਾ ਸਕਦਾ ਮੈਂ ਤੇ ਗੁਰੂ ਦੀ ਅਕਾਲ ਪੁਰਖ ਦੀ ਰਜਾ ਵਿੱਚ ਰਵਾਂਗਾ ਹਾਂ ਮੈਂ ਖਡੂਰ ਸਾਹਿਬ ਛੱਡ ਕੇ ਚਲਾ ਜਾਂਦਾ ਛੱਡ ਕੇ ਚਲੇ ਗਏ ਦੂਸਰੇ ਪਿੰਡ ਚਲੇ ਗਏ ਸਤਿਗੁਰੂ ਪਾਤਸ਼ਾਹ ਚਲੇ ਗਏ ਕਿ ਕਿਸਾਨ ਇਕੱਠੇ ਹੋ ਕੇ ਆਏ ਤਾਂ ਭਾਜੀ ਮੀਂਹ ਪਵਾਓ ਤੇ ਤੂੰ ਕਿਹਾ ਸੀ ਵੀ ਅੱਠਾਂ ਪਹਿਰਾਂ ਚ ਮੈਂ ਮੀਂਹ ਪਵਾ ਦਾਂਗਾ ਹੁਣ ਤੇ ਤਿੰਨ ਦਿਨ ਬੀਤ ਗਏ ਚਾਰ ਬੀਤ ਗਏ ਤੇ ਤਪੇ ਨੂੰ ਵੀ ਬੜੀ ਤੌਖਲਾ ਮਨ ਵਿੱਚ ਹੋਈ ਜੇ ਨਾ ਮੀਂਹ ਪਿਆ ਤੇ ਕਿਸਾਨਾਂ ਨੇ ਔਖੇ ਹੋ ਕੇ ਮੈਨੂੰ ਕੱਢ ਦੇਣਾ ਤੇ ਮੀਂਹ ਨਾ ਪਿਆ ਉਧਰ ਦੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਅਣਸੇਕ ਬਣ ਚੁੱਕੇ ਸਨ ਗੁਰੂ ਅੰਗਦ ਸਾਹਿਬ ਜੀ ਦੇ ਹਾਲੇ ਸਿੱਖ ਰੂਪ ਦੇ ਵਿੱਚ ਨੇ ਉੱਥੋਂ ਦੀ ਲੰਘ ਰਹੇ ਰੌਲਾ ਸੁਣ ਕੇ ਖੜੋ ਗਏ ਕਹਿੰਦੇ ਕੀ ਗੱਲ ਹੈ ਭਾਈ ਕਹਿੰਦੇ ਆਹ ਗੱਲ ਆ ਕਹਿੰਦੇ ਗੁਰੂ ਸਾਹਿਬ ਕਿੱਥੇ ਕਹਿੰਦੇ ਗੁਰੂ ਸਾਹਿਬ ਤੇ ਪਿੰਡ ਛੱਡ ਕੇ ਅਗਲੇ ਪਿੰਡ ਚਲੇ ਗਏ ਨੇ ਕਹਾਣੀ ਆਹ ਬਣੀ ਆ ਤੇ ਤਾਪਾ ਹੁਣ ਮੀਂਹ ਨਹੀਂ ਪਵਾਉਂਦਾ ਕਹਿੰਦੇ ਛੱਡੋ ਇਸ ਪਖੰਡੀ ਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ ਤਪੇ ਦੀ ਕਿਹੜੀ ਗੱਲ ਹੈ ਇਹ ਤਪੇ ਦੇ ਵਸ 'ਚ ਕੀ ਹੈ ਕੁਛ ਵੀ ਨਹੀਂ ਹੰਕਾਰੀ ਆ ਜਦੋਂ ਵੇਖਿਆ ਕਿ ਗੁਰੂ ਸਾਹਿਬ ਤੇ ਦੂਸਰੇ ਪਿੰਡ ਨੇ ਤੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਕਹਿ ਦਿੱਤਾ ਕਿ ਜਾਓ ਜਿਹਦੇ ਘਰ ਦੇ ਵਿੱਚ ਤਪੇ ਨੂੰ ਲੈ ਕੇ ਜਾਓਗੇ ਨਾ ਖੇਤ ਵਿੱਚ ਲੈ ਕੇ ਜਾਓਗੇ ਖਿੱਚ ਕੇ ਲਿਜਾਓਗੇ ਧੋ ਕੇ ਲਿਜਾਓਗੇ ਉੱਥੇ ਮੂਹਰੇ ਧਾਰ ਮੀਂਹ ਪਏਗਾ ਮੈਂ ਗੁਰੂ ਅੰਗਦ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਤੁਹਾਨੂੰ ਇਹ ਬਚਨ ਦਿੰਦਾ ਜਾਓ ਮੀਂਹ ਪਏਗਾ ਇੱਕ ਗੁਰੂ ਕਾ ਸਿੱਖ ਇੰਨੀ ਸ਼ਕਤੀ ਰੱਖਦਾ ਇਹ ਸੁਣ ਕੇ ਹੈਰਾਨ ਹੋ ਗਏ ਤੇ ਕਿਸਾਨ ਪਹਿਲਾਂ ਹੀ ਅੱਕੇ ਹੋਏ ਸਨ ਕਹਿਣ ਲੱਗੇ ਤਪਾ ਜੀ ਹੁਣ ਜ਼ਿਆਦਾ ਟਾਈਮ ਅਸੀਂ ਤੁਹਾਨੂੰ ਦੇ ਨਹੀਂ ਸਕਦੇ ਜਾਂ ਤਾਂ ਮੀਂਹ ਪਵਾਓ ਤੇ ਜਾਂ ਤੁਹਾਡੇ ਇੱਟਾਂ ਮਾਰ ਮਾਰ ਕੇ ਤੁਹਾਡਾ ਬੁਰਾ ਹਾਲ ਕਰਾਂਗੇ ਤੁਹਾਨੂੰ ਧੂ ਧੂ ਕੇ ਆਪਣੇ ਖੇਤਾਂ 'ਚ ਲੈ ਕੇ ਜਾਵਾਂਗੇ ਸਾਧ ਸੰਗਤ ਖੀਰ ਨੂੰ ਬਲਦਾ ਮਗਰ ਪਾ ਕੇ ਜਿੱਥੇ ਜਿੱਥੇ ਤਪੇ ਗਏ ਮੂਹਰੇ ਧਾਰ ਮੀਂਹ ਪਿਆ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਵਾਪਸ ਲੈ ਕੇ ਆਏ ਤੇ ਫਿਰ ਵੀ ਆ ਕੇ ਕਿਹਾ ਪੁਰਖਾ ਐਂ ਨਹੀਂ ਸੀ ਕਰਨਾ ਅਕਾਲ ਪੁਰਖ ਦੀ ਰਜਾ ਵਿੱਚ ਹੀ ਰਹਿਣਾ ਸੀ ਗੁਰੂ ਸਾਹਿਬ ਨੇ ਆਪੇ ਕਿਰਪਾ ਕਰ ਦੇਣੀ ਸੀ ਸੰਗਤਾਂ ਨੂੰ ਵੀ ਸਮਝਾਇਆ ਕਿ ਭਾਈ ਕਿਸੇ ਵੀ ਅਜ਼ਮਤ ਵਿੱਚ ਨਹੀਂ ਪੈਣਾ ਚਾਹੀਦਾ ਗੁਰੂ ਦੀ ਰਜਾ ਵਿੱਚ ਅਕਾਲ ਪੁਰਖ ਦੀ ਰਜਾ ਵਿੱਚ ਹੀ ਰਹਿਣਾ ਚਾਹੀਦਾ ਹੈ ਸਾਧ ਸੰਗਤ ਇਸੇ ਤਰ੍ਹਾਂ ਜਿਵੇਂ ਇਬਰਾਹਿਮ ਦਾ ਤੇ ਬਾਬਰ ਦਾ ਝਗੜਾ ਚੱਲਦਾ ਸੀ ਪਾਣੀਪਤ ਦੀ ਲੜਾਈ ਦੇ ਵਿੱਚ ਇਬਰਾਹਿਮ ਮਾਰਿਆ ਗਿਆ ਤੇ ਇਸ ਤੋਂ ਤੀਜੇ ਥਾਂ ਤੇ ਹਮਾਜੂ 600 ਸੂਰੀ ਤੋਂ ਹਾਰ ਗਿਆ ਇਹ ਆਗਰੇ ਤੋਂ ਦੌੜ ਕੇ ਪੰਜਾਬ ਵੱਲ ਨੂੰ ਆ ਰਿਹਾ ਸੀ ਪੰਜਾਬ ਵਿੱਚ ਪਹੁੰਚ ਕੇ ਸੁਲਤਾਨਪੁਰ ਅੱਗੇ ਲੰਘਿਆ ਤੇ ਦਰਿਆ ਬਿਆਸ ਲੰਘ ਕੇ ਇਹਨੂੰ ਪਤਾ ਲੱਗਾ ਕਿ ਇੱਥੇ ਗੁਰੂ ਅੰਗਦ ਸਾਹਿਬ ਰਹਿੰਦੇ ਨੇ ਸੋਭਾ ਵਡਿਆਈ ਸੁਣੀ ਹੋਈ ਸੀ ਗੁਰੂ ਨਾਨਕ ਸਾਹਿਬ ਦੀ ਵੀ ਸੁਣੀ ਸੀ ਤੇ ਸਿੱਖਾਂ ਨੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀ ਸੋਭਾ ਵੀ ਦੱਸੀ ਇਹਨੇ ਕਿਹਾ ਵੀ ਇੱਥੇ ਨਿਆਸਰਿਆਂ ਨੂੰ ਆਸਰਾ ਮਿਲ ਸਕਦਾ ਹੁਣ ਮੈਂ ਉੱਥੇ ਦੌੜਿਆ ਤੇ ਮੇਰਾ ਪਿੱਛਾ ਵੀ ਹੋ ਸਕਦਾ ਹਮਾਂਜੂ ਨੇ ਆ ਕੇ ਧੰਨ ਗੁਰੂ ਅੰਗਦ ਸਾਹਿਬ ਦੇ ਦਰ ਤੇ ਫਰਿਆਦੀ ਹੋਣ ਦਾ ਮਨ ਬਣਾ ਲਿਆ ਪਰ ਮਨ ਵਿੱਚ ਬਾਦਸ਼ਾਹਤ ਵੀ ਹੈ ਸ਼ਰਧਾ ਤਾਂ ਨਹੀਂ ਹੈ ਸਿੱਖੀ ਨਹੀਂ ਹੈ ਹਲੇ ਕੱਚਾ ਹੈ ਮਨ ਜਦੋਂ ਪਹੁੰਚਿਆ ਤੇ ਗੁਰੂ ਸਾਹਿਬ ਮੱਲ ਅਖਾੜੇ ਦੇ ਵਿੱਚ ਕੁਸ਼ਤੀਆਂ ਕਰਾ ਰਹੇ ਨੇ ਮਸਤੀ ਦੇ ਵਿੱਚ ਆਪ ਕੁਸ਼ਤੀਆਂ ਵੇਖ ਰਹੇ ਨੇ ਤੇ ਇਹਦੇ ਮਨ ਵਿੱਚ ਸੀ ਜਦੋਂ ਮੈਂ ਬਾਦਸ਼ਾਹ ਤੇ ਮੈਂ ਜਾ ਕੇ ਇੱਕ ਫਕੀਰ ਦੇ ਕੋਲ ਜਾ ਕੇ ਖੜਾਂਗਾ ਤੇ ਉਹ ਖੜ ਕੇ ਉੱਠ ਕੇ ਸਤਿਕਾਰ ਕਰੇਗਾ ਹੱਥ ਜੋੜੇਗਾ ਮੇਰੇ ਮੂਹਰੇ ਗੁਰੂ ਅੰਗਦ ਸਾਹਿਬ ਬੈਠੇ ਰਹੇ ਜਦੋਂ ਕੋਲ ਪਹੁੰਚ ਕੇ ਖੜਾ ਵੀ ਹੋ ਗਿਆ ਜਾ ਕੇ ਗੁਰੂ ਸਾਹਿਬ ਫਿਰ ਵੀ ਬੈਠੇ ਰਹੇ ਬੇਪਰਵਾਹ ਸਦਾ ਰੰਗ ਹਰ ਕੇ ਤਾਕ ਪਾਕ ਸਵਾਮੀ ਜਿਹਦੇ ਵੱਲ ਅਕਾਲ ਪੁਰਖ ਵਾਹਿਗੁਰੂ ਹੈ ਉਹਨੂੰ ਕਿਹਦਾ ਡਰ ਹੈ ਕੋਈ ਡਰ ਨਹੀਂ ਤਾਂ ਕਿ ਕਹੋ ਪਰਵਾਹ ਕਾਹੂ ਕੀ ਕਿਹਦੀ ਪਰਵਾਹ ਭਾਈ ਉਹਨੂੰ ਉਹ ਖੜਾ ਸੀ ਮਨ ਵਿੱਚ ਹੰਕਾਰ ਕੀਤਾ ਗੁੱਸਾ ਕੀਤਾ ਕਿ ਮੈਂ ਬਾਦਸ਼ਾਹ ਇੱਕ ਫਕੀਰ ਮੇਰੀ ਇੰਨੀ ਤੁਹੀਨ ਕਰੇ ਆਪਣੀ ਸ੍ਰੀ ਸਾਹਿਬ ਧੂ ਕੇ ਕੱਢ ਲਈ ਕਿਰਪਾਨ ਕੱਢੀ ਤੇ ਵਾਰ ਕਰਨ ਲੱਗਾ ਗੁਰੂ ਅੰਗਦ ਸਾਹਿਬ ਤੇ ਮਹਾਰਾਜ ਕਹਿੰਦੇ ਉਹ ਮਾਜੂ ਇਹ ਤਲਵਾਰ ਖੜਕਣੀ ਚਾਹੀਦੀ ਸ਼ੇਰ ਸ਼ਾਹ ਸੂਰੀ ਦੇ ਸਾਹਮਣੇ ਮੈਦਾਨੇ ਜੰਗ ਵਿੱਚ ਤੂੰ ਭੱਜਿਆ ਤੇ ਫਕੀਰਾਂ ਨੂੰ ਤਲਵਾਰਾਂ ਦਿਖਾਉਣਾ ਇਹ ਬਾਦਸ਼ਾਹਾਂ ਦਾ ਕੰਮ ਹੁੰਦਾ ਹੈ ਜਿੱਥੇ ਤੈਨੂੰ ਅੜਨਾ ਚਾਹੀਦਾ ਸੀ ਉੱਥੇ ਅੜਿਆ ਨਹੀਂ ਤੂੰ ਬੜੀ ਸ਼ਰਮ ਖਾਧੀ ਦੀ ਗੱਲ ਤਾਂ ਸੱਚੀ ਹੈ ਤੇ ਆਪਣੀ ਤਰਪਾਨ ਮਿਆਨ ਵਿੱਚ ਪਾ ਲਈ ਹੱਥ ਜੋੜੇ ਮੈਂ ਤਾਂ ਕਹਿੰਦਾ ਗੁਰੂ ਨਾਨਕ ਦੇ ਦਰ ਤੇ ਆਇਆ ਤੇ ਆਪ ਗੁਰੂ ਨਾਨਕ ਦੇ ਵਾਰਸ ਹੋ ਮੇਰੇ ਤੇ ਕਿਰਪਾ ਕਰੋ ਮੇਰਾ ਖੁਸਿਆ ਹੋਇਆ ਰਾਜ ਵੀ ਤੁਸੀਂ ਦਵਾ ਸਕਦੇ ਹੋ ਤੇ ਮੈਂ ਹਾਰੀ ਹੋਈ ਲੜਾਈ ਵੀ ਮੇਰੀ ਜਿੱਤ ਵਿੱਚ ਬਦਲ ਸਕਦੇ ਹੋ ਮਹਾਰਾਜ ਕਿਰਪਾ ਕਰੋ ਮੇਰੇ ਤੇ ਮਹਾਰਾਜ ਕਿਹਾ ਕੋਈ ਨੀ ਸਮਾਂ ਆਏਗਾ ਧੀਰਜ ਰੱਖ ਭਾਣੇ ਵਿੱਚ ਰਹਿ ਤੇਰਾ ਰਾਜ ਫਿਰ ਮਿਲ ਜਾਏਗਾ ਸਮਾਂ ਪਾ ਕੇ ਫਿਰ ਰਾਜ ਮਿਲਿਆ ਸਾਧ ਸੰਗਤ ਇਹੋ ਜਿਹੇ ਕੌਤਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਅੰਤ ਕੌਤਕ ਕੀਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ 15 ਸਾਲ ਦੀ ਉਮਰ ਵਿੱਚ ਇਸੇ ਨਗਰ ਦੇ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਸੀ ਸਾਧ ਸੰਗਤ ਜੀ ਭਾਈ ਦੇਵੀ ਚੰਦ ਜਿਨ੍ਹਾਂ ਦੀ ਪੁੱਤਰੀ ਬੀਬੀ ਖੀਵੀ ਜੀ ਸੀ ਉਹਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋਇਆ ਸੀ ਸਤਿਗੁਰੂ ਪਾਤਸ਼ਾਹ ਜੀ ਦੇ ਬੀਬੀ ਖੀਵੀ ਜੀ ਦੇ ਘਰੇ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋ ਸਾਹਿਬਜ਼ਾਦੇ ਤੇ ਦੋ ਸਪੁੱਤਰੀਆਂ ਨੂੰ ਜਨਮ ਦਿੱਤਾ ਸੀ ਜਿਹਦੇ ਬਾਬਾ ਦਾਸੂ ਜੀ ਬਾਬਾ ਦਾਤੂ ਜੀ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਬੀਬੀ ਅਨੋਖੀ ਛੋਟੀ ਉਮਰ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਈ ਸੀ ਤੇ ਬੀਬੀ ਅਮਰੋ ਜੀ ਭਾਈ ਸਾਵਨ ਮੱਲ ਜੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਭਤੀਜਾ ਸੀ ਉਹਦੇ ਨਾਲ ਵਿਆਹੀ ਗਈ ਸੀ ਜਿਹਦਾ ਸਵੱਭ ਬਣਿਆ ਸੀ ਗੁਰੂ ਦਰ ਦੇ ਨਾਲ ਜੁੜਨ ਦਾ ਬਾਬਾ ਅਮਰਦਾਸ ਜੀ ਦਾ ਗੁਰੂ ਅਮਰਦਾਸ ਜੀ ਦਾ ਸਾਧ ਸੰਗਤ ਇਸ ਤਰ੍ਹਾਂ ਬੇਅੰਤ ਕੌਤਕ ਕੀਤੇ ਨੇ ਜਿਹਦੀ ਵਡਿਆਈ ਕਰਦਿਆਂ ਹੋਇਆਂ ਭੱਟਾਂ ਨੇ ਬਾਣੀ ਵਿੱਚ ਉਚਾਰਨ ਕੀਤਾ ਹੈ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਤਾਂ ਜਿੱਧਰ ਨੂੰ ਵੀ ਦ੍ਰਿਸ਼ਟੀ ਕਰਦੇ ਹੋ ਅਨੂ ਸੁਭ ਦ੍ਰਿਸ਼ਟ ਕਰੈ ਹਰੈ ਅਗ ਪਾਪ ਸਗਲ ਮਲ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਦੀ ਅੰਮ੍ਰਿਤ ਦ੍ਰਿਸ਼ਟੀ ਜਿੱਧਰ ਵੀ ਪੈ ਜਾਏ ਉੱਥੇ ਸਾਰੇ ਦੁਨੀਆਂ ਦੇ ਦੁੱਖ ਪਾਪ ਦੂਰ ਹੋ ਸਕਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਐਸੀ ਆਪ ਜੀ ਦੀ ਦ੍ਰਿਸ਼ਟੀ ਹੈ ਉਸ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਅਵਤਾਰ ਪੁਰਬ ਹੈ ਸਤਿਗੁਰੂ ਜੀ ਰਹਿਮਤ ਕਰਨ ਕਿਰਪਾ ਕਰਨ ਸਾਰੇ ਸਿੱਖ ਜਗਤ ਨੂੰ ਜਿਵੇਂ ਸਤਿਗੁਰੂ ਜੀ ਨੇ ਆਪ ਭਾਣਾ ਮੰਨਿਆ ਕਿਰਤ ਕਰਨੀ ਸਿਖਾਈ ਆਪ ਦੁਕਾਨਦਾਰੀ ਵੀ ਕੀਤੀ ਸਾਧ ਸੰਗਤ ਹੁਕਮ ਵਿੱਚ ਰਹਿਣਾ ਵੀ ਸਿਖਾਇਆ ਉਸੇ ਤਰ੍ਹਾਂ ਗੁਰਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤੇ ਹਨ ਭਾਈ ਸਾਡੇ ਤੇ ਰਹਿਮਤ ਹੋਵੇ ਕਿਰਪਾ ਕਰੇ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਕਿ ਸਾਨੂੰ ਵੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਵਿੱਚੋਂ ਮਹਾਰਾਜ ਗੁਰੂ ਅੰਗਦ ਸਾਹਿਬ ਆਪ ਹੀ ਕਿਰਪਾ ਕਰਕੇ ਸਾਨੂੰ ਸਿੱਖੀ ਬਖਸ਼ ਦੇਣ ਆਹ ਹੁਣ ਜੋ ਸਤਿਗੁਰੂ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਸ੍ਰੀ ਮੁਖਵਾਕ ਦੇ ਰੂਪ ਵਿੱਚ ਸਾਡੇ ਤੇ ਕਿਰਪਾ ਕੀਤੀ ਹੈ ਆਓ ਉਸ ਨਾਲ ਜੁੜੀਏ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅੰਤ ਗੁਣਾ ਭਰੀ ਕਥਾ ਨੂੰ ਸੁਣ ਕੇ ਨਿਹਾਲ ਹੋਈਏ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦ ਪਹਾਈ
ਸੋਠ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰ ਰਹੇ ਨੇ ਸਮਾਂ ਬੜਾ ਸੀਮਿਤ ਹੈ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਦੇ ਨੇ ਕਿ ਕੌਣ ਸਖਾ ਹੈ ਸਿੱਖ ਕੌਣ ਹੈ ਮਤਾ ਇਹ ਸਮਝੋ ਕਿ ਅਸੀਂ ਸਿੱਖਾਂ ਦੇ ਘਰ ਵਿੱਚ ਪੈਦਾ ਹੋ ਗਏ ਤੇ ਅਸੀਂ ਸਿੱਖ ਨਾਮ ਧਰੀਕ ਸਿੱਖ ਤੇ ਬਣ ਗਏ ਪਰ ਗੁਰੂ ਕੇ ਸਿੱਖ ਤਾਂ ਨਾ ਬਣੇ ਗੁਰੂ ਕੇ ਸਿੱਖ ਕਦੋਂ ਬਣਾਂਗੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਸੋ ਸਿੱਖ ਸਖਾ ਬੰਦ ਪਹਿ ਭਾਈ ਕਹਿੰਦੇ ਭਾਈ ਉਹ ਗੁਰੂ ਕਾ ਸਿੱਖ ਹੈ ਉਹ ਹੀ ਸੰਬੰਧੀ ਹੈ ਉਹ ਗੁਰੂ ਦਾ ਪਿਆਰਾ ਹੈ
ਜੇ ਗੁਰ ਕੇ ਭਾਣੇ ਵਿੱਚ ਆਵੇ
ਜੇ ਕਹਿੰਦੇ ਭਾਈ ਗੁਰੂ ਦੀ ਆਗਿਆ ਵਿੱਚ ਆਵੇ ਗੁਰੂ ਦੇ ਹੁਕਮ ਨੂੰ ਮੰਨ ਲਵੇ ਗੁਰੂ ਦਾ ਭਾਣਾ ਕੀ ਹੈ ਭਾਈ ਕੇਸ ਰੱਖੋ ਨਸ਼ੇ ਤਿਆਗੋ ਕਲਗੀਧਰ ਪਾਤਸ਼ਾਹ ਦਾ ਹੁਕਮ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਬੇਅੰਤ ਸਾਖੀਆਂ ਨੇ ਭਾਈ ਭਾਈ ਦਾਨ ਸਿੰਘ ਨੂੰ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕੇਸ ਰੱਖ ਕਹਿੰਦੇ ਪਾਰੇ ਕੀ ਫਾਇਦਾ ਹੋ ਗਿਆ ਕਹਿੰਦੇ ਦਰਗਾਹ 'ਚ ਤੇਰੀ ਮਦਦ ਕਰਾਂਗੇ ਦਰਗਾਹ 'ਚ ਮਹਾਰਾਜ ਇਹਨਾਂ ਕੇਸਾਂ ਨੇ ਦਰਗਾਹ ਦਾ ਕੀ ਜਿਵੇਂ ਮੇਰਾ ਸੰਸਕਾਰ ਕੀਤਾ ਕੇਸ ਉੱਥੇ ਹੀ ਛੱਡ ਜਾਣੇ ਨੇ ਤੇ ਕੇਸ ਕਿਤੇ ਨਾਲ ਜਾਣੇ ਤੁਸੀਂ ਕਹਿੰਦੇ ਹੋ ਕੇਸ ਵੇਖ ਕੇ ਤੇਰੀ ਪਛਾਣ ਕਰਕੇ ਤੈਨੂੰ ਦਰਗਾਹ 'ਚ ਕਿਸੇ ਖੋਟੇ ਕਰਮਾਂ ਕਰਕੇ ਭੈੜੇ ਸੰਗਤ ਦੇ ਕੁਸੰਗਤ ਦੇ ਕਰਮਾਂ ਕਾਰਨ ਨਰਕਾਂ 'ਚ ਵੀ ਪੈ ਗਿਆ ਤਾਂ ਵੀ ਕੱਢ ਲਾਂਗੇ ਤੇ ਮਹਾਰਾਜ ਮੇਰੇ ਕੇਸ ਕਿਹੜਾ ਨਾਲ ਜਾਣਿਆ? ਮਹਾਰਾਜ ਕਹਿੰਦੇ ਤੈਨੂੰ ਦਿਖਾਈਏ। ਕਲਗੀਧਰ ਪਾਤਸ਼ਾਹ ਨੇ ਬਾਬਾ ਦਾਨ ਸਿੰਘ ਦੇ ਮੱਥੇ ਤੇ ਮੇਹਰ ਭਰਿਆ ਹੱਥ ਰੱਖਿਆ ਤੇ ਇਹਨੂੰ ਦਰਗਾਹ ਦੇ ਦਰਸ਼ਨ ਕਰਾਏ। ਅੱਗੇ ਕਲਗੀਧਰ ਪਾਤਸ਼ਾਹ ਜੀ ਨੇ ਮਲਾਰਦੀ ਰਾਜ ਵਿੱਚ ਦਸਮ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਵਿੱਚ ਬਾਣੀ ਅੰਕਿਤ ਕੀਤੀ ਹੈ, ਬਿਨ ਕੇਸਾਂ ਸਿਰ ਪੁੱਟੀ ਇਹਨੂੰ ਝੰਗਾਰਾ ਕੌਣ ਛਡਾ ਹੈ। ਸਾਧ ਸੰਗਤ ਜਦੋਂ ਇਹ ਹਾਲਾਤ ਦੇਖੇ, ਹੱਥ ਜੋੜੇ ਮਹਾਰਾਜ ਕਿਰਪਾ ਕਰੋ, ਮੈਨੂੰ ਖੰਡੇ ਬੱਟ ਦੇ ਅੰਮ੍ਰਿਤ ਦੀ ਦਾਤ ਬਖਸ਼ੋ। ਸਾਨੂੰ ਹੁਕਮ ਹੈ ਕਿ ਗੁਰੂ ਕਾ ਸਿੱਖ ਖੰਡੇ ਬੱਟ ਦਾ ਅੰਮ੍ਰਿਤ ਛਕੇ, ਗੁਰੂ ਕਲਗੀਧਰ ਪਾਤਸ਼ਾਹ ਦਾ ਪੁੱਤਰ ਬਣੇ। ਅੱਜ ਦੇਖੋ ਹਾਲਾਤ ਕੀ ਨੇ, ਕਿਹੋ ਜਿਹੀਆਂ ਬਿਮਾਰੀਆਂ ਚੱਲ ਰਹੀਆਂ ਨੇ। ਸਿਆਣੇ ਪੁਰਖ ਕਹਿੰਦੇ ਹੁੰਦੇ ਸਮਾਂ ਇਹੋ ਜਿਹਾ ਆ ਸਕਦਾ ਹੈ ਤੁਸੀਂ ਅੰਮ੍ਰਿਤ ਛਕਣਾ ਚਾਹੋ ਤਾਂ ਵੀ ਤੁਹਾਨੂੰ ਮੁਸ਼ਕਲ ਹੋ ਜਾਊ, ਪੰਜਾਂ ਪਿਆਰਿਆਂ ਦੇ ਕੋਲ ਪਹੁੰਚਣਾ ਮੁਸ਼ਕਲ ਹੋ ਜਾਊ, ਪੰਜ ਪਿਆਰਿਆਂ ਦੀ ਤਲਾਸ਼ ਕਰਨੀ ਔਖੀ ਹੋ ਜਾਊ। ਅੱਜ ਹੋਈ ਪਈ ਹੈ ਨਾ। ਸਾਧ ਸੰਗਤ ਗੁਰੂ ਤੇ ਸਿੱਖ ਨੂੰ ਹਰ ਸੰਭਵ ਯਤਨ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣ ਜਾਣਾ ਚਾਹੀਦਾ, ਨਹੀਂ ਤਾਂ ਅਸੀਂ ਗੁਰੂ ਕੋਈ ਭਾਣੇ ਵਿੱਚ ਹੈ ਹੀ ਨਹੀਂ, ਸਿੱਖ ਹੀ ਨਹੀਂ ਆ। ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਗੁਰੂ ਕੇ ਭਾਣੇ ਵਿੱਚ ਆਵੇਗਾ ਉਹ ਭਾਈ ਗੁਰੂ ਕਾ ਸਿੱਖ ਹੈ।
ਆਪਣਾ ਭਾਣਾ ਜੋ ਚੱਲਾ ਭਾਈ,
ਜਿਹੜਾ ਕਹਿੰਦੇ ਆਪਣੇ ਮਨ ਦੀਆਂ ਹੁਜਤਾਂ ਕਰਦਾ ਰਿਹਾ, ਤਰਕਾਂ ਕਰਦਾ ਰਿਹਾ, ਅਮਰ ਛਕਣ ਚ ਕੀ ਫਾਇਦਾ, ਗੁਰੂ ਕਾ ਸਿੱਖ ਬਣਨ ਦਾ ਕੀ ਫਾਇਦਾ ਹੈ, ਨਾਮ ਜਪਣ ਦਾ ਕੀ ਫਾਇਦਾ ਹੈ। ਕਹਿੰਦੇ ਭਾਈ ਜਿਹੜਾ ਆਪਣੇ ਮਨ ਨੂੰ ਹੀ ਵੱਡਾ ਬਣਾ ਕੇ ਫਿਰਦਾ ਰਿਹਾ, ਜਿਹੜਾ ਹੁਕਮ ਹੈ ਮਨ ਕੀ ਮਤ ਤਿਆਗੋ ਹਰ ਜਨ, ਜਿਹਨੇ ਇਹ ਗੱਲ ਨਾ ਛੱਡੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਾਨੂੰ ਹੁਕਮ ਕੀ ਹੈ, ਗੁਰ ਕੀ ਮਤ ਤੂੰ ਲੇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਤੂੰ ਹਲੇ ਵੀ ਮਨ ਦੀ ਮਤ ਚੱਕੀ ਫਿਰਦਾ। ਕਹਿੰਦੇ ਭਾਈ ਜਿਹੜਾ ਵੀ ਆਪਣੇ ਭਾਣੇ ਵਿੱਚ ਚੱਲੇਗਾ,
ਵਿਛੜ ਚੋਟਾਂ ਖਾਵਾ,
ਕਹਿੰਦੇ ਭਾਈ ਉਹ ਵਿਛੜ ਕੇ ਚੋਟਾਂ ਹੀ ਖਾਵੇਗਾ, ਦਰਗਾਹ ਦੀਆਂ 84 ਲੱਖ ਜੂਨਾਂ ਦੀਆਂ ਚੋਟਾਂ ਦੇ ਵਿੱਚ ਹੀ ਖਾਣ ਦਾ ਭਾਗੀ ਬਣੇਗਾ।
ਸਤਿਗੁਰ ਸੁਖ ਕਦੇ ਨ ਪਾਵੇ ਭਾਈ,
ਕਹਿੰਦੇ ਭਾਈ ਜਿੰਨੀ ਦੇਰ ਤੱਕ ਗੁਰੂ ਨੂੰ ਧਾਰਨ ਨਹੀਂ ਕਰਦੇ, ਗੁਰੂ ਵਾਲੇ ਬਣਦੇ ਨਹੀਂ, ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਕੇ ਮੰਨਦੇ ਨਹੀਂ, ਉਨੀ ਦੇਰ ਤੱਕ ਆਤਮਿਕ ਸੁੱਖ ਨਹੀਂ ਪ੍ਰਾਪਤ ਹੋ ਸਕਦਾ।
ਫਿਰ ਫਿਰ ਪਛਤਾਵਾ,
ਕਹਿੰਦੇ ਇੱਕ ਵਾਰੀ ਨਹੀਂ ਬਾਰ ਬਾਰ ਜੇ ਜੂਨਾਂ ਚ ਭਟਕੇਗਾ, ਪਛਤਾਵਾ ਬਾਰ ਬਾਰ ਛਿਨ ਛਿਨ ਮਾਤਰ ਚ ਪਛਤਾਵਾ ਹੀ ਹੱਥ ਵਿੱਚ ਰਹਿ ਜਾਵੇਗਾ। ਕਿਉਂ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਕਿਉਂ ਗੁਰੂ ਕੇ ਸਿੱਖ ਨਹੀਂ ਬਣੇ, ਪਛਤਾਵਾ ਹੀ ਰਹਿ ਜਾਵੇਗਾ।
ਹਰ ਕੇ ਦਾਸ ਸੁਹੇਲੇ ਭਾਈ,
ਜਿਹੜੇ ਕਹਿੰਦੇ ਭਾਈ ਗੁਰੂ ਕੇ ਦਾਸ ਸਿੱਖ ਸੇਵਕ ਬਣ ਗਏ, ਉਹ ਭਾਈ ਕਹਿੰਦੇ ਦਰਗਾਹ ਚ ਵੀ ਤੇ ਇਸ ਸ਼ਲੋਕ ਵਿੱਚ ਵੀ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋ ਜਾਵੇਗੀ।
ਜਨਮ ਜਨਮ ਕੇ ਤਿਲ ਵਿਖ ਦੁੱਖ ਕਾਟੇ,
ਇਹ ਜਨਮ ਦੇ ਨਹੀਂ, ਅੱਜ ਜਰਾ ਕੁ ਦੁੱਖ ਪੈਦਾ ਹੋਇਆ ਤੇ ਅਸੀਂ ਡਰੇ ਬੈਠੇ ਹਾਂ ਨਾ, ਤੂੰ ਸ਼ਰਧਾ ਤੇ ਰੱਖੇ, ਗੁਰੂ ਤੇ ਭਰੋਸਾ ਤੇ ਰੱਖੇ। ਕੋਈ ਭਾਈ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਨਾਮ ਹੈ ਨਾ, ਇਹ ਤੇ ਸਾਰੇ ਜਿਹਨਾਂ ਦੁੱਖਾਂ ਨੂੰ ਜਾਣਦੇ ਸੀ ਆਪਾਂ, ਇਸ ਦੁੱਖ ਨੂੰ ਵੀ ਇਹ ਕਰੋਨਾ ਵਰਗੀ ਬਿਮਾਰੀ ਦਾ ਕੋਈ ਦੁੱਖ ਪੈਦਾ ਹੋ ਜਾਊਗਾ ਕੋਈ ਪਤਾ ਸੀ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦਾ ਜਿਹਨਾਂ ਨੂੰ ਅੱਜ ਵੀ ਹਲੇ ਵੀ ਨਹੀਂ ਜਾਣਦੇ ਅਸੀਂ, ਕੱਲ ਨੂੰ ਕੋਈ ਹੋਰ ਰੋਗ ਪੈਦਾ ਹੋ ਸਕਦਾ, ਇਹਨਾਂ ਦੀ ਦਾਰੂ ਨਾਮ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਉਹ ਜਨਮਾਂ ਜਨਮਾਂਤਰਾਂ ਦੇ ਪਾਪ ਦੁੱਖ ਦੂਰ ਕਰ ਦਿੰਦੇ ਹਨ ਅਕਾਲ ਪੁਰਖ ਵਾਹਿਗੁਰੂ। ਜਦੋਂ ਅਸੀਂ ਉੱਦਮ ਕੀਤਾ ਤੇ ਫਿਰ ਆਪੇ ਹੀ ਸਤਿਗੁਰੂ ਜੀ ਆਪਣੇ ਨਾਲ ਮੇਲ ਲੈਣਗੇ। ਉੱਦਮ ਕਰਦੇ ਆ ਜੀਓ ਤੋਂ ਕਮਾਉਂਦੇ ਆ ਸੁੱਖ ਪੁੰਚ, ਧਿਆਨ ਦਿਆ ਤੂੰ ਪ੍ਰਭੂ ਮਿਲ ਨਾਨਕ ਉੱਤਰੀ ਚਿੰਤ, ਆਪੇ ਹੀ ਸਤਿਗੁਰੂ ਚਿੰਤਾਵਾਂ ਮੇਟ ਕੇ ਆਪਣੇ ਵਿੱਚ ਭੇਦ ਕਰ ਲੈਣਗੇ। ਰਾਮ ਦੀ ਕਿਰਪਾ ਕਰਦੇ ਹਨ
ਭਾਈ।
ਇਹ ਜੋ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਹੈ ਇਹਨੂੰ ਕੁਟੁੰਬ ਕਹਿੰਦੇ ਨੇ। ਇਹ ਕੁਟੁੰਬ ਜਿੰਨਾ ਤੇਰਾ ਪਰਿਵਾਰ ਹੈ, ਪੁੱਤਰ ਧੀਆਂ ਹਨ, ਇਹ ਇੱਕ ਤਰ੍ਹਾਂ ਦੇ ਤੇਰੇ ਬੰਧਨ ਪਏ ਹੋਏ ਹਨ। ਸਾਰਾ ਸੰਸਾਰ ਹੀ ਇਸ ਭਰਮ ਭੁਲੇਖੇ ਵਿੱਚ ਪਿਆ ਹੋਇਆ ਹੈ ਕਿ ਇਸ ਦੀਵੀ ਮੇਰੇ ਨਾਲ ਰਹਿਣ ਵਾਲੇ ਨੇ, ਨਹੀਂ ਭਾਈ ਇਹ ਨਹੀਂ ਨਾਲ ਚੱਲਣ ਵਾਲੇ, ਨਾਲ ਰਹਿਣ ਵਾਲੇ ਨਹੀਂ, ਇਹ ਤੇ ਇਹ ਸੰਸਾਰ ਦੇ ਸੰਬੰਧੀ ਨੇ। ਇਸ ਵਾਸਤੇ ਭਾਈ ਦਾਰਾ ਮੀਤ ਪੁੱਤ ਸਪੂਤ ਸੰਬੰਧੀ ਸਗਰੇ ਧਨ ਸਿਓ ਲਾਗੇ, ਜਬ ਵੀ ਨਿਰਧਨ ਦੇਖਿਓ ਨਰਕੋ ਸੰਗ ਸਾਡ ਸਭ ਭਾਗੇ। ਇਹ ਦੁਨੀਆਂ ਚ ਛੱਡ ਜਾਂਦੇ ਨੇ ਤੇ ਗਾਹ ਕਿਹਨੇ ਨਾਲ ਚੱਲਣਾ ਹੈ। ਮਹਾਰਾਜ ਕਹਿੰਦੇ ਭਰਮ ਦੇ ਵਿੱਚ ਭੁੱਲਿਆ ਹੋਇਆ ਸੰਸਾਰ ਹੈ,
ਬੰਧਨ ਟੁੱਟਣ ਨਹੀਂ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਇਹ ਫਿਰ ਮੋਹ ਦੇ ਬੰਧਨ ਟੁੱਟਣ ਕਿਵੇਂ? ਮਹਾਰਾਜ ਕਹਿੰਦੇ ਜਿੰਨੀ ਦੇਰ ਤੱਕ ਭਾਈ ਗੁਰੂ ਨੂੰ ਧਾਰ ਨਹੀਂ ਕਰਦੇ ਗੁਰੂ ਤੋਂ ਬਿਨਾਂ ਇਹ ਬੰਧਨ ਟੁੱਟ ਨਹੀਂ ਸਕਦੇ
ਗੁਰਮੁਖ ਮੁਖ ਦੁਆਰਾ
ਜਿਹਨਾਂ ਨੇ ਗੁਰੂ ਨੂੰ ਮੁੱਖ ਮੰਨ ਲਿਆ ਉਹਨਾਂ ਨੂੰ ਇਹ ਨੌ ਦੁਆਰਿਆਂ ਵਾਲੇ ਸਰੀਰ ਵਿੱਚੋਂ ਹੀ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਜਾਏਗਾ ਦਸਵੇਂ ਦੁਆਰਾ ਪ੍ਰਾਪਤ ਹੋ ਜਾਵੇਗਾ ਮਹਾਰਾਜ ਐਸੀ ਕਿਰਪਾ ਕਰ ਦੇਣਗੇ
ਗੁਰ ਸ਼ਬਦ ਨਾ ਪਛਾਣ ਹੈ
ਭਾਈ ਜਿਵੇਂ ਵੇਦਾਂ ਦੇ ਵਿੱਚ ਕਰਮ ਕਈ ਕਿਸਮ ਦੇ ਕਰਮ ਦੜਾਏ ਗਏ ਨੇ ਦਰਸਾਏ ਗਏ ਨੇ ਕਹਿੰਦੇ ਉਹਨਾਂ ਨੂੰ ਤਾਂ ਕਰਦਾ ਨਿਉਲੀ ਕਰਮ ਕਰਦਾ ਧੋਤੀ ਕਰਮ ਕਰਦਾ ਕਿੰਨੇ ਤਰ੍ਹਾਂ ਦੇ ਕਰਮ ਕਰਦਾ ਹੈ ਪਰ ਗੁਰੂ ਕੇ ਸ਼ਬਦ ਦੀ ਪਛਾਣ ਹੀ ਨਹੀਂ ਕਰਦਾ ਕਿ ਗੁਰੂ ਕੇ ਸਿੱਖ ਨੂੰ ਹੁਕਮ ਕੀ ਅੰਮ੍ਰਿਤ ਵੇਲੇ ਉੱਠਣਾ ਨਾਮ ਜਪਣਾ ਬਾਣੀ ਪੜ੍ਹਨੀ ਦਸਾਂ ਨੌਂ ਦੀ ਕਿਰਤ ਕਰਨੀ ਵੰਡ ਕੇ ਛਕਣਾ ਇਹਦਾ ਤੂੰ ਚੇਤਾ ਹੀ ਭੁਲਾ ਦਿੱਤਾ ਹੈ ਤੇ ਕਰਮਾਂ ਦੇ ਵਿੱਚ ਲੱਗਿਆ ਹੋਇਆ ਹੈ ਇਹਨਾਂ ਗੋਤੀ ਕਰਮਾਂ ਦੇ ਨਾਲ ਤੇਰਾ ਕਰਮ ਪੀੜਾ ਦੇ ਨਾਲ ਤੇਰਾ ਭਲਾ ਨਹੀਂ ਹੋਣਾ ਇਸ ਵਾਸਤੇ ਭਾਈ ਤੇਰਾ ਪਾਰ ਉਤਾਰਾ ਸੰਸਾਰ ਵਿੱਚੋਂ ਨਹੀਂ ਹੋ ਸਕੇਗਾ
ਮੇਰਾ ਜਗ ਪਲ ਚ ਰਹਿਆ ਭਾਈ
ਕਹਿੰਦੇ ਹੋ ਹੰਗਤਾਂ ਦੇ ਵਿੱਚ ਮੈਂ ਵੀ ਪ੍ਰਧਾਨ ਹਾਂ ਮੈਂ ਸਭ ਤੋਂ ਵੱਡਾ ਮੈਂ ਸਭ ਤੋਂ ਸਿਆਣਾ ਹੋ ਸੂਰਾ ਪ੍ਰਧਾਨ ਹੋ ਕੋ ਨਾ ਹੀ ਮੁਝੇ ਸਮਾਨੀ ਮੇਰੇ ਬਰਾਬਰ ਕੋਈ ਹੈ ਹੀ ਨਹੀਂ ਤੇ ਮੇਰਾ ਆਹ ਮੇਰਾ ਪੁੱਤਰ ਹੈ ਮੇਰਾ ਦੋਸਤ ਹੈ ਮੇਰੀ ਬੜੀ ਵੱਡੀ ਥਾਂ ਤੇ ਪਹੁੰਚ ਹੈ ਮੇਰੀ ਬੜੀ ਚੱਲਦੀ ਹੈ ਕਹਿੰਦੇ ਇਹਦੇ ਵਿੱਚ ਤੂੰ ਭੁੱਲਿਆ ਹੋਇਆ ਹੋ ਮੇਰੇ ਦੇ ਵਿੱਚ ਹੋ ਹਮਤਾ ਦੇ ਵਿੱਚ ਲੱਗਾ ਹੋਇਆ ਹੈ ਤੈਨੂੰ ਹੁਕਮ ਕੀ ਸੀ ਹੋ ਮੈਂ ਵਿੱਚੋਂ ਖੋਵਾ ਹੈ ਦੂਜਾ ਮੇਟਾ ਇੱਕੋ ਹੋਵਾ ਪਰ ਤੂੰ ਤੇ ਛੱਡੀ ਬੈਠਾ ਹੈ ਗੁਰੂ ਦੇ ਹੁਕਮ ਨੂੰ ਤੂੰ ਤੇ ਹੋ ਮੈਂ ਹੰਕਾਰ ਦੇ ਵਿੱਚ ਹੀ ਪਲਚਿਆ ਹੋਇਆ
ਹੈ
ਪਰ ਯਾਦ ਰੱਖ ਨਾ ਤੇਰੀ ਹੋ ਮੈਂ ਹਮਤਾ ਤੇਰੇ ਅਹੁਦੇ ਮਰਾਤਮੇ ਤੇਰੀਆਂ ਪ੍ਰਧਾਨਗੀਆਂ ਤੇ ਨਾ ਤੇਰੇ ਮਿੱਤਰ ਦੋਸਤ ਤੇਰੇ ਸੰਬੰਧੀ ਤੇਰੇ ਨਾਲ ਚੱਲ ਸਕਦੇ ਹੈ ਕੋਈ ਇਹਨਾਂ ਵਿੱਚੋਂ ਤੇਰਾ ਸਾਥੀ ਨਹੀਂ ਬਣ ਸਕਦਾ
ਗੁਰਮੁਖ ਮਹਿਲ ਪਾਇਨ ਗੁਣ ਗਾਵਨ
ਕਹਿੰਦੇ ਭਾਈ ਗੁਰੂ ਕੇ ਬਾਣੀ ਦੇ ਨਾਮ ਦੇ ਸ਼ਬਦਾਂ ਦੇ ਗੁਣ ਗਾ ਕੇ ਕੀਰਤਨ ਕਰਕੇ ਭਗਤੀ ਕਰਕੇ ਕਹਿੰਦੇ ਭਾਈ ਸੱਚਖੰਡ ਮਹਿਲ ਨੂੰ ਪ੍ਰਾਪਤ ਕਰ ਲੈਂਦੇ ਹਨ
ਘਰ ਬਸੇਰਾ
ਨਿਜ ਸਰੂਪ ਦੇ ਵਿੱਚ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਆਪਣੇ ਆਪ ਦੀ ਪਛਾਣ ਕਰਕੇ ਉਹਨਾਂ ਦਾ ਅੰਤਰਮ ਆਤਮਾ ਦੇ ਵਿੱਚ ਸਵੈ ਘਰ ਦੇ ਵਿੱਚ ਨਿਜ ਘਰ ਦੇ ਵਿੱਚ ਵਾਸ ਹੋ ਜਾਂਦਾ ਹੈ
ਸੋ ਆਪ ਪਛਾਣ
ਜਿਹੜਾ ਭਾਈ ਕਹਿੰਦੇ ਇੱਥੇ ਇਸ ਗੱਲ ਨੂੰ ਇਸ ਸੰਸਾਰ ਵਿੱਚ ਮਨੁੱਖਾ ਜਨਮ ਧਾਰਨ ਕਰਕੇ ਇੱਥੇ ਸਮਝ ਗਏ ਇਸ ਗੱਲ ਨੂੰ ਉਹ ਆਪਣੇ ਆਪ ਦੀ ਪਛਾਣ ਕਰ ਲੈਂਦਾ ਹੈ ਕਿ ਮੈਂ ਕੀ ਹਾਂ ਮੈਂ ਤੇ ਗੁਰੂ ਦਾ ਸਿੱਖ ਹਾਂ ਇਸ ਤੋਂ ਇਲਾਵਾ ਤਾਂ ਮੈਂ ਕੁਝ ਵੀ ਨਹੀਂ ਜਿਵੇਂ ਨਿਤਨੇਮ ਨਹੀਂ ਕਰਦਾ ਅੰਮ੍ਰਿਤ ਨਹੀਂ ਛਕਿਆ ਬਾਣੀ ਨਹੀਂ ਪੜਦਾ ਭਲਾ ਨਹੀਂ ਕਰਦਾ ਜੀਆਂ ਤੇ ਦਇਆ ਨਹੀਂ ਕਰਦਾ ਫਿਰ ਮੈਂ ਕੀ ਹਾਂ ਮੈਂ ਕੁਝ ਵੀ ਨਹੀਂ ਕਹਿੰਦੇ ਭਾਈ ਜਿਹੜੇ ਇੱਥੇ ਆਪਣੇ ਆਪ ਦੀ ਪਛਾਣ ਕਰ ਲੈਂਦੇ ਹਨ ਉਹਨਾਂ ਦਾ ਪ੍ਰਭੂ ਮਾਲਕ ਰਾਖਾ ਹੈ ਉਹਨਾਂ ਦੀ ਹਮੇਸ਼ਾ ਰੱਖਿਆ ਕਰਦਾ ਹੈ
ਸਤਿਗੁਰੂ ਸਦਾ ਦਇਆਲ ਹੈ ਭਾਈ
ਸਤਿਗੁਰੂ ਤਾਂ ਹਮੇਸ਼ਾ ਹੀ ਸਭ ਤੇ ਦਇਆ ਕਰਨ ਵਾਲੇ ਹਨ
ਗੁਣ ਭਾਗਾਂ ਕਿਆ ਪਾਈਆ
ਬਿਨਾਂ ਭਾਗਾਂ ਤੋਂ ਕੋਈ ਪ੍ਰਾਪਤੀ ਨਹੀਂ ਕਰ ਸਕਦਾ ਭਾਗਾਂ ਦੇ ਨਾਲ ਭਾਈ ਵੱਡੇ ਭਾਗ ਤਾਂ ਹੀ ਬਣਦੇ ਨੇ ਸੰਗਤ ਵਿੱਚ ਆਵਾਂਗੇ ਗੁਰੂ ਕੀ ਸੇਵਾ ਵਿੱਚ ਲੱਗਾਂਗੇ ਤਾਂ ਵੱਡੇ ਭਾਗ ਬਣਦੇ ਹਨ
ਇੱਕ ਨਜ਼ਰ ਕਰ ਵੇਖਾ ਸਭ ਉੱਪਰ
ਤਾਂ ਈਰਤਾ ਵਾਲੀ ਨਜ਼ਰ ਕਰਕੇ ਨਦਰੀ ਨਜ਼ਰ ਨਿਹਾਲ ਕਰਨ ਵਾਲੀ ਨਜ਼ਰ ਸਾਰਿਆਂ ਦੇ ਉੱਪਰ ਸਤਿਗੁਰੂ ਪਾਤਸ਼ਾਹ ਦੀ ਕੋਈ ਗਰੀਬ ਹੈ ਕੋਈ ਅਮੀਰ ਹੈ ਸਭ ਦੇ ਉੱਪਰ ਇੱਕੋ ਜਿਹੀ ਨਜ਼ਰ ਹੈ
ਫਲ ਪਾਈ ਹੈ
ਇਹੋ ਜਿਹੀ ਭਾਵਨਾ ਭਾਈ ਇਹੋ ਜਿਹਾ ਫਲ ਪ੍ਰਾਪਤ ਹੋਵੇਗਾ
ਨਾਨਕ ਨਾਮ ਵਸੈ ਮਨ ਅੰਤਰ
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੀ ਦੇ ਅੰਤਰਾਤਮਾ ਦੇ ਵਿੱਚ ਪਰਮਾਤਮਾ ਦਾ ਨਾਮ ਦਾ ਵਾਸਾ ਹੋ ਗਿਆ ਨਾਮ ਹਿਰਦੇ ਵਿੱਚ ਵਸ ਗਿਆ
ਆਪ ਗਵਾਈਆ
ਕਹਿੰਦੇ ਭਾਈ ਫਿਰ ਵਿੱਚੋਂ ਆਪਣਾ ਆਪ ਹੋ ਹੰਗਤਾ ਵਾਲੀ ਬਿਰਤੀ ਤਿਆਗ ਦਿੰਦਾ ਹੈ ਆਪਣਾ ਆਪ ਲਾ ਦਿੰਦਾ ਹੈ
ਆਪ ਗਵਾਈਆ
ਆਪਣੇ ਆਪ ਦਾ ਆਪਣੇ ਆਪਾ ਭਾਵ ਗਵਾ ਕੇ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਸਤਿਗੁਰੂ ਜੀ ਸਾਡੇ ਤੇ ਰਹਿਮਤ ਕਰਨ ਕਿਰਪਾ ਕਰਨ ਗੁਰੂ ਕਾ ਇਤਿਹਾਸ ਸੁਣਾਉਂਦਿਆਂ ਹੋਇਆਂ ਗੁਰੂ ਕੀ ਬਾਣੀ ਦੀ ਕਥਾ ਕਰਦਿਆਂ ਵਿਚਾਰ ਕਰਦਿਆਂ ਖਰੀ ਅਰਥ ਕਰਦਿਆਂ ਬੇਅੰਤ ਗਲਤੀਆਂ ਭੁੱਲਾਂ ਹੋਈਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਬਖਸ਼ ਲੈਣ ਕੱਲ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਈਆਂ ਬੇਨਤੀਆਂ ਸਤਸੰਗ ਦੀ ਸਤਿਗੁਰੂ ਦੀ ਕਿਰਪਾ ਦੇ ਨਾਲ ਆਪਣਾ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਗੁਰੂ ਕਾ ਉਪਦੇਸ਼ ਗੁਰੂ ਕੀ ਸਿੱਖਿਆ ਸਾਡੇ ਹਿਰਦੇ ਵਿੱਚ ਵਸਾਉਣ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕਰਕੇ ਵਿਭਾਗੀ ਬਣੀਏ।
ਸਤਿਗੁਰੂ ਸਦਾ ਦਿਆਲ ਭਾਈ ਬਿਨ ਭਾਗਾਂ ਕਿਆ ਪਾਈਆ ਇੱਕ ਨਜ਼ਰ ਕਰ ਵੇਖਾ ਸਭ ਉੱਪਰ ਜਿਹਾ ਭਾਉ ਤਿਹਾ ਫਲ ਪਾਈਆ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੋਇਆ